हजूरी अंदर सुभायमान खोए बैठे गुरु सवारी सत संगी जनों दातार जी दे इलाकी बचन आप जी ने कीर्तन रूप अंदर सर्वन कीते ने जो अरदास विच आए हुए शब्दां दी विचार आपां कर रहे हां उस लड़ीवार विचार के अधीन कल दोपहर दे दीवान विच आपां विचार कीती सी बिरद की पैच अर्ज कीती सी प्रभु दा अपना सुभा अपना बिरद है प्रभु दे दर तो रहनता झोली विच पवान वाले सतगुरु दा भी बिरद है ते जिसने सतगुरु दे दरो अमृत दी दात लै गुरु शब्द नू कमान दा यतन कीता उस खालसे दा भी बिरद है। आओ इस तो अगले शब्द ने अरदास विच पंथ की जीत आपा ए दो शब्द अक्सर गुरमुखां दी रचना तो सुनने जदो किते एकत्र होवे सिखां दा उथे ए दो शब्द बड़ी चढ़दी कला वाले वरतदे ने पहला शब्द हुंदा है देख तेग फतह ते दूजा शब्द हुंदा है पंथ की जीत। आओ गुरु ग्रंथ साहिब दी बाणी दे आधारित इस विचार नू आपां दो दिन घटो घट लवांगे पंथ की जीत की है ते शब्द दी रोशनी तो गुरु ग्रंथ साहिब दे सिद्धांत तो बाहर जाके किसी एक धड़े का नाम पंथ नहीं हजूर ने किनू पंथ शब्द की तुलना दी ते जीत का अर्थ की है। आओ करो कृपालता आप समूह माई भाई एकाग्रता की दात बख्शो धन गुरु ग्रंथ साहब कृपालू जी आप कृपा करके विच वर्तन इस पवित्र बचन की विचार आप ही करा लैन करो बख्शिश गुरु बख्शिश कीती हुई फतेह प्रवान करो जी वाह गुरु जी का खालसा वाह गुरु जी की फतेह। कोशकारा दे अनुसार इन्हां दो शब्दां दे अखरी अर्थ जदों असी करांगे पहला शब्द है पंथ ते दूसरा शब्द है जीत ਜਦੋਂ ਕੋਸ਼ਚਾਰਾਂ ਦੇ ਅਨੁਸਾਰ ਕੋਸ਼ ਅਨੁਸਾਰ ਦੇ ਅਰਥ ਕਰੀਏ ਤੇ ਪੰਥ ਦਾ ਅਖਰੀ ਅਰਥ ਹੈ ਰਸਤਾ ਮਾਰਗ, ਤੇ ਜਦੋਂ ਅਸੀਂ ਸ਼ਬਦ ਵਰਤਨੇ ਆ ਜੀਤ, ਇਹਦੇ ਅਰਥ ਬਿਲਕੁਲ ਸਪਸ਼ਟ ਨੇ, ਜਿੱਤਣ ਦਾ ਪ੍ਰਤੀਕ ਹੈ। ਤੇ ਆਮ ਤੌਰ ਤੇ ਪੰਥ ਦੇ ਅਰਥ ਡਾਕਟਰ ਤਾਰਨ ਸਿੰਘ ਹੋਣੀ ਜਦੋਂ ਕਰਦੇ ਨੇ ਜਿੰਨੀਆਂ ਵੀ ਲਿਖਤਾਂ ਵਿੱਚ, ਉਹ ਕਹਿੰਦੇ ਨੇ ਪੰਥ ਦਾ ਅਰਥ ਹੈ ਇੱਕ ਉਹ ਸ਼ਾਹੀ ਰਸਤਾ ਜਿਸ ਰਸਤੇ ਵਿੱਚ ਹੋਰ ਵੀ ਮਿਲ ਜਾਂਦੇ ਨੇ। ਧਿਆਨ ਦਿਆ ਜੀ, ਪੰਥ ਕੀ? ਪੰਥ ਦਾ ਅਰਥ ਹੈ ਇੱਕ ਸ਼ਾਹੀ ਸੜਕ, ਇੱਕ ਸ਼ਾਹੀ ਰਸਤਾ, ਤੇ ਜਿਸ ਰਸਤੇ ਵਿੱਚ ਕਿਸੇ ਦਾ ਕੋਈ ਲਾਟ ਡਾਟ ਨਹੀਂ, ਕੋਈ ਵੀ ਉਹਦੇ ਉੱਤੇ ਟੈਕਸ ਨਹੀਂ। ਹਾਂ, ਉਸ ਰਸਤੇ ਵਿੱਚ ਹੋਰ ਵੀ ਰਸਤੇ ਪੈਂਦੇ ਨੇ, ਤੇ ਉਸ ਰਸਤੇ ਕੋਲ ਇੰਨੀ ਸਮਰੱਥਾ ਹੈ ਕਿ ਜਿਹੜਾ ਉਹਦੇ ਤੇ ਚੱਲਣ ਲੱਗ ਪਵੇ ਉਹਨੂੰ ਮੰਜ਼ਿਲ ਰੱਬ ਦੇ ਘਰ ਤੱਕ ਲੈ ਜਾਂਦਾ। ਪੰਥ ਦਾ ਅਖਰੀ ਅਰਥ ਇਹ ਵੇ, ਗੁਰਮਤਿ ਅਨੁਸਾਰ ਵੈਸੇ ਪੰਥ ਦਾ ਅਰਥ ਰਸਤਾ, ਪੰਥ ਦਾ ਅਰਥ ਕਰਾਂਗੇ ਉਹ ਸ਼ਾਹੀ ਮਾਰਗ ਜਿਹਦੇ ਵਿੱਚ ਅਨੇਕਾਂ ਛੋਟੀਆਂ ਪਗਡੰਡੀਆਂ, ਅਨੇਕਾਂ ਹੋਰ ਮਾਰਗ ਆ ਮਿਲਦੇ ਨੇ, ਤੇ ਉਸ ਮਾਰਗ ਕੋਲ ਇੰਨੀ ਕੁ ਸਮਰੱਥਾ ਹੈ ਕਿ ਉਹ ਰਸਤਾ ਸਾਨੂੰ ਰੱਬ ਦੇ ਘਰ ਤੱਕ ਲਿਜਾਏ। ਪੰਥ ਤੇ ਪੰਥੀ ਦੋ ਸ਼ਬਦ ਨੇ। ਪੰਥ ਦਾ ਅਰਥ ਕੀਤਾ ਅਰਧ ਰਸਤਾ, ਤੇ ਪੰਥੀ ਦਾ ਅਰਥ ਹੈ ਜਿਹੜਾ ਉਹਦੇ ਉਸ ਰਸਤੇ ਦੇ ਉੱਤੇ ਚੱਲਦਾ ਪਿਆ ਹੈ। ਪਹਿਲੀ ਗੱਲ ਕਿ ਖਾਲਸਾ ਪੰਥ ਵੀ ਸ਼ਬਦ ਅਸੀਂ ਵਰਤਦੇ ਹਾਂ, ਸਿੱਖ ਪੰਥ ਵੀ ਸ਼ਬਦ ਵਰਤਨੇ ਆ, ਇਕੱਲਾ ਸ਼ਬਦ ਅਸੀਂ ਪੰਥ ਵੀ ਵਰਤਨੇ ਆ। ਜੇ ਇਕੱਲਾ ਸ਼ਬਦ ਵੀ ਪੰਥ ਵਰਤੀਏ ਤੇ ਸਾਨੂੰ ਬੜੀ ਛੇਤੀ ਸਮਝ ਪੈਂਦੀ ਏ ਇਹ ਸਿੱਖਾਂ ਦਾ ਇੱਕ ਸਮੂਹ, ਖਾਲਸੇ ਦਾ ਇੱਕ ਇਕੱਠ, ਉਹਦੇ ਲਈ ਸ਼ਬਦ ਵਰਤਿਆ ਗਿਆ ਹੈ ਪੰਥ। ਹਜ਼ੂਰ ਨੇ ਫਿਰ ਜਦੋਂ ਪੰਥ ਦੀ ਪਰਿਭਾਸ਼ਾ ਦਿੱਤੀ ਏ, ਉਹਨਾਂ ਨੇ ਪਹਿਲੀ ਕਿਰਪਾ ਕੀਤੀ, ਕਹਿਣ ਲੱਗੇ ਪੰਥ ਦਾ ਮਕਸਦ ਹੈ ਪਰਮਾਤਮਾ ਦੇ ਚਰਨਾਂ ਵਿੱਚ ਲਿਜਾਣ ਵਾਲਾ ਰਸਤਾ। ਤੇ ਪੰਥ ਤੇ ਤੁਰ ਹੋ ਸਕਦਾ ਪਹਿਲੀ ਗੱਲ ਜਿਹੜਾ ਨਾਮ ਨਾਲ ਜੁੜਦਾ। ਮੈਂ ਤਾਂ ਇਸ ਕਰਕੇ ਅੱਜ ਥੋੜਾ ਜਿਹਾ ਬੇਸ਼ ਬਾਣੀ ਵਿੱਚੋਂ ਲਿਆ, ਕਿਉਂਕਿ ਪੰਥ ਦੇ ਅਰਥ ਆਪਣੇ ਆਪਣੇ ਤਰੀਕੇ ਨਾਲ ਹੋ ਰਹੇ, ਆਪਣੇ ਆਪਣੇ ਧੜੇ ਨੂੰ ਸ਼ਬਦ ਅਸੀਂ ਪੰਥਕ ਦੇਈ ਜਾਂਦੇ ਹਾਂ ਕਿ ਮੈਂ ਕੇਵਲ ਪੰਥਕ ਹਾਂ, ਇਹਦੇ ਕੋਲ ਪੰਥ ਦਾ ਪਤਾ ਹੀ ਨਹੀਂ। ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਪੰਥ ਦਾ ਅਰਥ ਹੈ ਜਿਹਦੇ ਵਿੱਚ ਕੋਈ ਵੀ ਰੁਕਾਵਟ ਨਾ ਹੋਵੇ, ਤੇ ਉਹਨਾਂ ਸ਼ਬਦ ਪਹਿਲੀ ਵਾਰ ਜਪਜੀ ਸਾਹਿਬ ਚ ਵਰਤਿਆ, ਮੰਨੇ ਮਾਰਗ ਠਾਕ ਨਾ ਪਾਏ। ਮੰਨੇ ਦਾ ਅਰਥ ਹੈ ਜੇਕਰ ਕੋਈ ਨਾਮ ਵਿੱਚ ਆਪਣੀ ਸੁਰਤ ਨੂੰ ਜੋੜ ਦੇ, ਜੇ ਨਾਮ ਵਿੱਚ ਆਪਣੇ ਆਪ ਨੂੰ ਟਿਕਾ ਦੇ, ਮੰਨੇ ਮਾਰਗ ਠਾਕ ਨਾ ਪਾਏ। ਤੇ ਇਸ ਪੰਥ ਤੇ ਚੱਲਦਿਆਂ ਕਿਸੇ ਦੀ ਬੇਪਤੀ ਨਹੀਂ ਹੁੰਦੀ, ਜਿਹੜਾ ਇਸ ਮਾਰਗ ਤੇ ਚੱਲਣ ਲੱਗ ਪਵੇ। ਤੇ ਸਾਹਿਬ ਕਹਿੰਦੇ ਨੇ ਮੰਨੇ ਪਤ ਸਿਉਂ ਪ੍ਰਗਟ ਜਾਏ, ਉਹ ਪਤ ਨਾਲ ਜਾਂਦਾ। ਇਸ ਰਸਤੇ ਤੇ ਚੱਲਣ ਵਾਲੇ ਦੀ ਬੇਅਦਬੀ ਨਹੀਂ, ਇਸ ਰਸਤੇ ਤੇ ਚੱਲਣ ਵਾਲੇ ਦੀ ਤੋਹੀਨ ਨਹੀਂ, ਇਸ ਰਸਤੇ ਦੇ ਚੱਲਣ ਵਾਲੇ ਦੀ ਠੇਠੀ ਨਹੀਂ, ਇਸ ਪੰਥ ਤੇ ਚੱਲਣ ਵਾਲੇ ਨੂੰ ਨੀਵਾਂ ਨਹੀਂ ਦਿਖਾਇਆ ਜਾਂਦਾ। ਜੇ ਉਹਦੇ ਰਸਤੇ ਵਿੱਚ ਰੁਕਾਵਟ ਨਹੀਂ ਤੇ ਸੱਚ ਜਾਣੋ ਉਹਦੀ ਪਾਤੀ ਪਾਤੇ ਰੱਬ ਦੇ ਘਰ ਵਿੱਚ ਉਹਦੀ ਸ਼ੋਭਾ ਤੇ ਸੰਸਾਰ ਵਿੱਚ ਵੀ ਉਹ ਪ੍ਰਗਟ ਹੈ। ਮੈਂ ਇਹ ਬੇਨਤੀ ਜ਼ਰੂਰ ਕਰਨੀ, ਅਜੇ ਇਹ ਪੱਖ ਨਾ ਵਾਚਿਓ ਵੀ ਅਸੀਂ ਕੀ ਕਰਨੇ ਪਿਆ ਤੇ ਪੰਥ ਦੀ ਪਰਿਭਾਸ਼ਾ ਕੀ ਏ। ਮੈਂ ਸਿਰਫ ਬਾਣੀ ਦੀ ਟੇਕ ਲੈ ਕੇ ਸ਼ਬਦ ਅਰਜ਼ ਕਰਨੇ ਨੇ, ਪੰਥ ਕੀ ਜੀ? ਸਾਹਿਬ ਨੇ ਕਿਹਾ ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਤ ਨਾ ਚੱਲੈ ਪੰਥ, ਮੰਨੈ ਧਰਮ ਛੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਜਿਹੜਾ ਨਾਮ ਨੂੰ ਭਾਵਨਾ ਨਾਲ ਮੰਨ ਲੈ ਉਹਦੇ ਰਸਤੇ ਵਿੱਚ ਰੁਕਾਵਟ ਨਹੀਂ। ਜਿਹੜਾ ਪੰਥ ਤੇ ਚੱਲ ਪਏ ਉਹਦੀ ਇੱਜ਼ਤ ਹੈ, ਜਿਹੜਾ ਪੰਥ ਤੇ ਚੱਲ ਪਏ ਉਹ ਪ੍ਰਗਟ ਸੰਸਾਰ ਵਿੱਚ ਹੁੰਦਾ, ਤੇ ਜਿਹੜਾ ਨਾਮ ਤੇ ਪੰਥ ਤੇ ਚੱਲਦਾ ਹੈ ਸੱਚ ਜਾਣੋ ਉਹਦਾ ਸੰਬੰਧ ਧਰਮ ਦੇ ਨਾਲ ਬਣ ਜਾਂਦਾ ਹੈ। ਪੰਥ ਤੇ ਚੱਲਣ ਵਾਲਾ ਧਰਮੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਧਾਂ ਨੇ ਇੱਕ ਵਾਰੀ ਸਵਾਲ ਕੀਤੇ ਸਨ, ਵੈਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਵੀ ਮੈਂ ਅਰਜ਼ ਕਰਨੀ ਹੈ, ਬਾਬੇ ਨੇ ਕਹਿਤਾ ਪੰਥ ਚਲਾਇਆ, ਕਿਹੜਾ ਮਾਰਗ ਸਾਨੂੰ ਦਿੱਤਾ? ਉੱਥੇ ਹਜ਼ੂਰ ਨੂੰ ਇਹਨਾਂ ਇੱਕ ਪ੍ਰਸ਼ਨ ਕੀਤਾ ਕਿ ਸਿੱਧ ਗੋਸ਼ਟ ਵਿੱਚ, ਵੈਸੇ ਉਹ ਚਾਰ ਸਵਾਲ ਬਣਦੇ ਨੇ। ਉਹ ਪਹਿਲਾ ਪ੍ਰਸ਼ਨ ਸੀ ਕਿ ਤੁਸੀਂ ਆਪਣੇ ਪਰਿਵਾਰ ਨੂੰ ਛੱਡ ਕੇ, ਆਪਣੀ ਧਰਤੀ ਨੂੰ ਛੱਡ ਕੇ ਬੜੀ ਦੂਰ ਦੂਰ ਧਰਤੀ ਦਾ ਭਰਮਣ ਕੀਤਾ, ਸਾਨੂੰ ਦੱਸੋ ਇਹਦਾ ਮਕਸਦ ਕੀ ਸੀ ਆਪਣੇ ਘਰ ਨੂੰ ਛੱਡਣ ਦਾ? ਦੂਜਾ ਉਹਨਾਂ ਸ਼ਬਦ ਵਰਤਿਆ ਕਿ ਤੁਸੀਂ ਕਈ ਤਰ੍ਹਾਂ ਦੇ ਭੇਖ ਧਾਰਨ ਕੀਤੇ ਨੇ, ਕਦੀ ਤੁਸੀਂ ਨੀਲੇ ਬਸਤਰ ਪਾਏ ਨੇ, कभी सुने तुम भगवे वस्त्र पाए ने, कभी सुने तुम श्वेत वस्त्र धारण किए ने, चिट्टे वस्त्र पाए ने। सानू ये कारण दसो कि तुम अपने तन से भेट क्यों बदले। उन्हें तीजा प्रश्न किया कि जेड़े तुहाडे कोल बहिंदे ने उन्हां नूं तुसीं पार करन लई उपदेश की देंदे हो। ते चौथा सवाल कीता सी सानूं एक गल समझा दिओ, इन्ना भरमण करदिआं होइआं तुसीं किस चीज दा वंज करन तुरे। मैं अर्ज कर रिहा बाबे ने जो पंथ चलाया उहदे विच अनेकां रस्ते होर आ मिले, पर जदों इत्थे मिल गए इत्थे उन्हां दी अपनी होंद नहीं। सच जाणो फिर गल उन्हां नूं ओही मन्नी पैगी जिहड़ा शाही सड़क दा कानून हुंदा। देखो पंथ खालसा पंथ असी कहने वखरेवा ने, अज असी चलने हैं अपने घरों तुरीए। मैं सिर्फ तुहाडे अमेरिका की उदाहरण देने हैं, आप रोड से चलने हैं। इस रस्ते उत्ते स्पीड की लिमिट है, हर एक वैसे रोड की लिमिट है। कितने सानू बत्तियां रस्ते मिल जांदियां ने, उत्थे असी उस रोड के नियम अनुसार चलांगे। पर जो शाही सड़क से तुर पांगे ये नहीं कहांगे कि जिस रोड तो मैं आया पिछे आ कानून सी, मैं उस स्पीड मुताबिक चलना, अगो उत्तर मिलेगा। नहीं, पिछे जो मर्जी होवे जो इस मार्ग से चल पे इस रस्ते से वह कुछ मनना पड़ेगा जो एदा कानून है। खालसा पंथ, पंथ की जीत। हजूर ने कहा कोई किसी भी थां तो आ सकदा है। यही कारण कि सिखी केवल जन्म सिद्ध अधिकार नहीं, क्षमा करो जिहड़े शब्द वरतन लगा, सिखी तो कर्म कमाण वालियां लई है। इहदा भाव यह नहीं कि मैं सिख कर पैदा हो गया तो मैं सिख हाँ। क्षमा करो कि सिख है ही वह जिन्हें गुरु की सिक्ख्या कमाया, वह किसी मुसलमान फिरके नाल भी संबंधित होकर इस धर्म आ सकता, वह हिंदुआ नाल संबंधित होकर भी आ सकता है, वह किसी योग मत नाल भी संबंधित हो सकता है, वह सन्यासी भी हो सकता है, वह ब्रह्मचारी भी हो सकता है, भावें उहदा पिछोकड़ जो मर्जी होवे। पर जदों इस मार्ग से चल पिया फिर उन्हू इस रस्ते दे कानून मनना कहेगा। ये नहीं कि मैं फलाने फिरके विचों आया मैं अपनी गल वखरी करांगा। पंथ दर्थ एक रस्ते से चलना, एक विधान मनना, एक कानून मनना, एक डिसिपलिन विच रह के तुरना। ते मैं जिहड़ी बेनती करन लगा उसे हजूर नूं ना सौ चार सवाल पूछे सन। पहला सवाल सी किस कारण ग्रह सजो उदासी सिद्ध गोष्ट, किस कारण ए भेख निवासी किस वखर के तुम मन जा रहे क्यों कर साथ लंघावो पारे। चार सवाल ने वैसे ते सिद्ध गोष्ट की बाणी किते समा मिले मालक मेर करे ओदी कथा कीती जाए। मैं कहना जितनिया रूहानियत दियां गुंजना उस बाणी विचों खोलियां ने, उस दे अर्थ करन तो पहला नाथ परंपरा सिद्ध परंपरा ते जोगियां दे बारे पूरी जान कोई होनी अत लाजमी है। उन्हां दे सवाल ने वो कोई आम बंदे नहीं। देखो मैं कई बार सोचना मैं खिन विचों निकल लगा कि सज्जन नूं एक शब्द सुही राग में सुनाया बाबा जी कि सज्जन सही नाल मैं चलदियां नाल चलन जिथे लेखा मंगिया तिथे खड़े दसन। इस शब्द विच एक पक्षी ज्ञान, एक पक्षी तो मतलब केवल बाबा जी कह रहे ने, सज्जन कोई भी सवाल करता पिया कि की कारण ये सज्जन क्यों नाल जांदा है। सज्जन ने नहीं पूछा भी ये चमक कैसी है सिमल कैसा है, उन्हें केवल सुने सुन के उन्हें सत बचन करके मान ले। तवज्जो दिओ, देखो कौबे नूं गुरु दे दीदार होए आखिर कोई ना कोई भावे इतिहास ने शब्द नहीं कहा केवल दर्शन तक का नहीं, गुरु के शब्द बचन सुने होंगे। उन्हें कोई सवाल नहीं किया अगो ने सत बचन करके मनिया ते जीवन पलट गया। क्यों? इन्हां लोकां दा म्यार अंदर दा ज्ञान उन्हां नहीं सी, पर जदों अंदरों खाली करके बाबा जी ने भर दिता फिर इन्हां दे ज्ञान दा मुकाबला भी कोई नहीं। सिद्ध असल विच ज्ञानी ने, उन्हां लोकां दी अपनी साधना है, उन्हां दी अपनी पद्धति है, उन्हां दे अपने तरीके ने। हाँ, उन्हां नूं ज्ञान देण वास्ते उन्ने पत्र की गल बाबा जी ने की, उन्होंने जिहड़े सवाल भी किए कमाल कर दिती। खैर जिहड़े चार सवाल ने कमेंस करके इन्हां नूं अज छोया है कि उन्होंने बारह फिरके ने, उन्हां विचों आई पंथी सब तो वड्डा है। तो बाबे नानक ने कहा कि जे आई पंथी बननी तो सब तो पहला पंथ की जीत तो पहला अपने आप नूं जितण दा यतन करे। पंथ की जीत ही तां हो सकदी
ਜਿਹੜਾ ਬੰਦਾ ਆਪਣੇ ਅੰਦਰ ਨੂੰ ਨਹੀਂ ਜਿੱਤ ਸਕਿਆ ਉਹ ਕਦੀ ਪੰਥ ਦੀ ਜੀਤ ਨਹੀਂ ਕਹਿ ਸਕਦਾ, ਉਹ ਪੰਥ ਦੀ ਜੀਤ ਦੇ ਨਾਅਰੇ ਥੱਲੇ ਵੀ ਆਪਣੀ ਜਿੱਤ ਦੀ ਗੱਲ ਕਰੇ। ਦੇਖੋ ਸ਼ਬਦ ਹਜ਼ੂਰ ਨੇ ਵਰਤੇ ਨੇ, ਕਹਿਣ ਲੱਗੇ ਕਿਸ ਕਾਰਨ ਗ੍ਰਹਿ ਤਜੋ ਉਦਾਸੀ, ਕੀ ਕਾਰਨ ਕਿ ਤੁਸੀਂ ਘਰ ਛੱਡਿਆ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵੱਖਰ ਕੇ ਤੂੰ ਮਨ ਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਹਜ਼ੂਰ ਨੇ ਉੱਥੇ ਇਹ ਨਹੀਂ ਕਿਹਾ ਮੈਂ ਸੰਸਾਰ ਤੋਂ ਨਫ਼ਰਤ ਕਰਨਾ, ਕਹਿਣ ਲੱਗੇ ਗੁਰਮੁਖ ਖੋਜਤ ਪਏ ਉਦਾਸੀ, ਕਿ ਮੇਰਾ ਮਕਸਦ ਪਰਿਵਾਰ ਤੋਂ ਨਫ਼ਰਤ ਨਹੀਂ, ਮੇਰਾ ਮਕਸਦ ਸੰਸਾਰ ਦੀ ਕੂੜੀ ਮਾਇਆ ਤੋਂ ਡਰ ਕੇ ਭੱਜਣਾ ਨਹੀਂ। ਕਹਿਣ ਲੱਗੇ ਮੈਂ ਗੁਰਮੁਖਾਂ ਨੂੰ ਲੱਭਣ ਵਾਸਤੇ ਉਦਾਸੀ ਮਤ, ਉਦਾਸੀ ਦਾ ਅਰਥ ਹੈ ਕਿ ਇਹ ਸਫ਼ਰ ਸ਼ੁਰੂ ਕੀਤੇ ਨੇ, ਮੈਂ ਉਪਰਾਮਤਾ ਧਾਰਨ ਕੀਤੀ। ਕਹਿਣ ਲੱਗੇ ਗੁਰਮੁਖ ਖੋਜਤ ਪਏ ਉਦਾਸੀ, ਤੇ ਜੇ ਤੁਸੀਂ ਕਿਹਾ ਵੀ ਇਹ ਬਾਣਾ ਕਿਉਂ ਪਾਇਆ, ਕਹਿਣ ਲੱਗੇ ਭਗਵੇਂ ਦੇਖ ਕੇ ਤੁਹਾਨੂੰ ਹਰ ਕੋਈ ਸਾਧੂ ਲੱਗਦਾ ਹੈ, ਮੈਂ ਸੋਚਿਆ ਜੇ ਇਹ ਪਾ ਕਿ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲੇ ਮੈਂ ਭਗਵਾਨ ਨੂੰ ਕੁਰਬਾਨ ਕਰ ਲਿਆ। ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਬੜੇ ਪਿਆਰੇ ਸਨ ਕਿ ਗੁਰਮੁਖ ਖੋਜਤ ਪਏ ਉਦਾਸੀ, ਦਰਸ਼ਨ ਕਹਿ ਤਾਈ ਭੇਖ ਨਿਵਾਸੀ। ਉਹਨਾਂ ਪੁੱਛਿਆ ਕਿਸ ਵੱਖਰ ਕੇ ਤੂੰ ਬਣ ਜਾ ਰਹੇ, ਬਾਬਾ ਜੀ ਨੇ ਕਿਹਾ ਸਾਚ ਵੱਖਰ ਕੇ ਖੰਭ ਬਣ ਜਾ ਰਹੇ। ਉਹਨਾਂ ਪੁੱਛਿਆ ਵੀ ਜਿਹੜੇ ਤੁਹਾਡੇ ਨਾਲ ਨੇ ਇਹਨਾਂ ਨੂੰ ਕਿਵੇਂ ਪਾਰ ਕਰੋਗੇ, ਕਿਉਂਕਿ ਸਾਥ ਲੰਘਾਵੋ ਪਾਰੇ। ਬਾਬੇ ਨੇ ਆਪਣੇ ਸਾਥ ਨੂੰ ਪੰਥ ਦੀ ਸ਼ਕਲ ਦੇਣੀ ਹੈ, ਕਿਉਂਕਿ ਸਾਥ ਲੰਘਾਵੋ ਪਾਰੇ। ਤੇ ਸਾਹਿਬ ਨੇ ਕਿਹਾ ਪੰਥ ਉਹ ਬਣੇਗਾ, ਪਾਰ ਉਹ ਹੋਣਗੇ, ਨਾਨਕ ਗੁਰਮੁਖ ਉਤਰਤ ਪਾਰੇ, ਜਿਹੜੇ ਗੁਰੂ ਦੇ ਸ਼ਬਦ ਦੀ ਟੇਕ ਲੈ ਕੇ ਚੱਲਣਗੇ, ਇੱਕ ਦਿਨ ਉਹ ਸੰਸਾਰ ਤੋਂ ਪਾਰ ਜ਼ਰੂਰ ਹੋਣਗੇ। ਜਦੋਂ ਸਿੱਧਾਂ ਨੂੰ ਇਹ ਸ਼ਬਦ ਕਹਿ, ਉੱਥੇ ਭਾਈ ਗੁਰਦਾਸ ਦੀ ਰਚਨਾ ਵਿੱਚੋਂ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਕਿ ਉਸ ਵੇਲੇ ਪੰਥ ਨਹੀਂ ਸਨ, ਅਨੇਕਾਂ ਮਾਰਗ ਸਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਤੇ ਭਾਈ ਗੁਰਦਾਸ ਨੇ ਤਾਂ ਉਹਨਾਂ ਮਾਰਗਾਂ ਦਾ ਜ਼ਿਕਰ ਵੀ ਬੜਾ ਖੁੱਲ੍ਹ ਕੇ ਕੀਤਾ। ਹੁਣ ਬਾਬਾ ਨਾਨਕ ਸਤਿਗੁਰੂ ਜੀ ਨੂੰ ਉਹਨਾਂ ਨੇ ਇੱਕ ਸਵਾਲ ਕੀਤਾ, ਉਹ ਸਵਾਲ ਸੀ ਕਿ ਤੁਸੀਂ ਮਾਤ ਲੋਕ ਵਿੱਚੋਂ ਆਏ ਹੋ, ਤੁਸੀਂ ਧਰਤੀ ਤੋਂ ਆਏ ਹੋ, ਤੇ ਇੱਕ ਬੇਨਤੀ ਮੈਂ ਕਰਦੇ ਹਾਂ ਕਿ ਆਪਾਂ ਜ਼ਰੂਰ ਧਰਮ ਨੂੰ ਮੰਨਾਂਗੇ, ਪਰ ਜਿਉਂ ਜਿਉਂ ਸਾਇੰਸ ਗੱਲ ਸਿੱਧ ਕਰੀ ਜਾਂਦੀ ਹੈ ਨਾ, ਤਿਉਂ ਤਿਉਂ ਸਾਡਾ ਵਿਸ਼ਵਾਸ ਹੋਰ ਪਰਪੱਕ ਹੁੰਦਾ। ਜਦੋਂ ਕਿਤੇ ਏਕਾ ਨਾਰੀ ਜਤੀ ਹੋਏ ਦੀ ਗੱਲ ਚੱਲਣੀ ਤੇ ਅੱਜ ਤੋਂ ਕਈ ਸਾਲ ਪਹਿਲਾਂ ਇੱਕੋ ਗੱਲ ਕਹਿਣੀ ਕਿ ਕਿਉਂ ਅੱਜ ਹਰ ਥਾਂ ਤੇ ਉਸ ਖਤਰਨਾਕ ਬਿਮਾਰੀ ਨੇ ਇੱਕੋ ਗੱਲ ਕਹੀ, ਜੇ ਤੂੰ ਜ਼ਿੰਦਗੀ ਵਿੱਚ ਜੀਣਾ ਚਾਹੁੰਦਾ ਹੈ ਤੇ ਸੱਚ ਜਾਣੋ ਬਾਬੇ ਦਾ ਤੈਨੂੰ ਸਿਧਾਂਤ ਮੰਨਣਾ ਪਏਗਾ। ਸ਼ਬਦ ਮੈਂ ਜੋ ਮਰਜ਼ੀ ਵਰਤ ਲੈ ਪਰ ਇਹ ਮੰਨਣਾ ਪਿਆ ਕਿ ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਖਾਣੇ। ਧਿਆਨ ਦਿਓ, ਅਸੀਂ ਤੰਬਾਕੂ ਬਾਰੇ ਕਹਿੰਦੇ ਰਹੇ ਤੇ ਬੜੇ ਤਰਕ ਹੋਏ, ਅੱਜ ਸਾਰੇ ਸੰਸਾਰ ਵਿੱਚ ਜਿੱਥੇ ਵੀ ਤੁਸੀਂ ਸਫ਼ਰ ਕਰਨ ਜਾਓ ਆਖਰ ਅੰਦਰ ਦੀ ਬਿਮਾਰੀ ਨੇ ਦੱਸ ਦਿੱਤਾ ਕਿ ਜੇ ਇਹਦਾ ਸੇਵਨ ਕਰਦਾ ਰਿਹਾ ਤੇਰੀ ਜ਼ਿੰਦਗੀ ਤਬਾਹ ਹੋਵੇਗੀ, ਤੇਰੀ ਆਉਣ ਵਾਲੀ ਪੀੜ੍ਹੀ ਤੇ ਅਸਰ ਹੋਵੇਗਾ। ਅੱਜ ਉਹ ਮੰਨਣਾ ਪਿਆ। ਕਈ ਵਾਰੀ ਅਸੀਂ ਕਹਿੰਦੇ ਹਾਂ ਕੇਸ, ਮੈਂ ਕਹਿੰਦਾ ਦੇਖਿਓ ਜੋ ਗੁਰੂ ਨੇ ਕਿਹਾ ਹੈ ਇਹ ਗੱਲ ਵੱਖਰੀ ਕਿ ਅਸੀਂ ਉਹਨੂੰ ਖੋਜ ਨਾ ਇੰਨਾ ਸਕੇ, ਪਰ ਇੱਕ ਦਿਨ ਜਦੋਂ ਦੂਜੇ ਖੋਜ ਕੇ ਦੱਸਣਗੇ ਉਦੋਂ ਅਸੀਂ ਕਹਾਂਗੇ ਗੁਰੂ ਨੇ ਬਹੁਤ ਪਹਿਲਾਂ ਕਹਿ ਦਿੱਤਾ ਸੀ। ਧਿਆਨ ਦਿਆ, ਪਰ ਉਹਨਾਂ ਦੀ ਖੋਜ ਨੂੰ ਸੁੱਟ ਪਾਉਣਾ ਨਹੀਂ। ਗੁਰੂ ਨਾਨਕ ਸਾਹਿਬ ਨੂੰ ਉਹਨਾਂ ਇੱਕ ਸਵਾਲ ਕੀਤਾ, ਬਾਣੀ ਵਿੱਚ ਬੜੇ ਲੋਕਾਂ ਦਾ ਜ਼ਿਕਰ ਹੁੰਦਾ। ਹੁਣ ਜਦੋਂ ਅਸੀਂ ਪੜ੍ਹਦੇ ਹਾਂ ਦਸਤਗੀਰ ਬਾਰੇ, ਮੈਂ ਵਿੱਚੋਂ ਨਿਕਲਿਆ ਜੇ ਵਿਸ਼ੇ ਤੋਂ, ਉਹ ਕਹਿੰਦੇ ਨਾਲ ਲਿੱਤਾ ਬੇਟਾ ਤੀਰ ਦਾ ਅੱਖੀ ਮੀਟ ਗਿਆ ਹਵਾਈ, ਪਾਤਾਲਾ ਆਕਾਸ਼ ਲੱਤ ਅੱਖ ਪੁਰਖ ਵੀ ਸ਼ਬਦ ਖਲਾਈ, ਭਰ ਕਚ ਕੋਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕਢਾਈ। ਹੁਣ ਇਹਦੇ ਅਰਥ ਭਾਈ ਸਾਹਿਬ ਦੀ ਰਚਨਾ ਮੁਤਾਬਕ ਤਾਂ ਹੀ ਹੋਣਗੇ ਨਾ ਕਿ ਪੀਰ ਦੇ ਪੁੱਤਰ ਨੂੰ ਨਾਲ ਲਿਆ ਤੇ ਕੇਵਲ ਇਸ ਧਰਤੀ ਤੇ ਧਰਮੀ ਨਹੀਂ, ਪਤਾ ਨੀ ਹੋਰ ਕਿੰਨੀਆਂ ਧਰਤੀਆਂ ਤੇ ਧਰਮ ਕਮਾਉਣ ਵਾਲੇ ਨੇ, ਕੱਲੀ ਦੇਗ ਤੇਗ ਦੀ ਫਤਿਹ ਇੱਥੇ ਨਹੀਂ। ਕਹਿਣ ਲੱਗੇ ਉੱਥੋਂ ਵੀ ਕਚਕੋਲ ਪ੍ਰਸ਼ਾਦ ਦਾ ਭਰ ਕੇ ਲਿਆਂਦਾ। ਭਾਈ ਸਾਹਿਬ ਦੇ ਮੁਤਾਬਕ ਹੁਣ ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ, ਉਹਨਾਂ ਸਿੱਧਾਂ ਨੇ ਇੱਕ ਸਵਾਲ ਕੀਤਾ ਤੇ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਤੈਨੂੰ ਪੰਥ ਤੋਂ ਪਟਕਾ ਕੌਣ ਸਕਦਾ, ਇਹ ਵੀ ਬਾਬੇ ਦੀ ਜ਼ਿੰਦਗੀ ਵਿੱਚ ਆਇਆ ਸੀ। ਉਹਨਾਂ ਇੱਕ ਸਵਾਲ ਕੀਤਾ, ਉਹ ਸਵਾਲ ਸੀ ਕਿ ਸਿੱਧ ਪੁੱਛਣ ਸੁਣ ਬਾਲਿਆ, ਜਾਂ ਸ਼ਬਦ ਨਾਨਕਾ ਵੀ ਵਰਤੇ, ਸਿੱਧ ਪੁੱਛਣ ਸੁਣ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ, ਸਭ ਸਿੱਧੀ ਇਹ ਬੁੱਝਿਆ ਕੱਲ ਤਾਰਨ ਨਾਨਕ ਅਵਤਾਰਾ। ਉੱਥੇ ਬਾਬਾ ਜੀ ਨੇ ਜਿਹੜੀ ਅਗਲੀ ਪੌੜੀ ਕਹੀ ਹੈ ਗੁਰੂ ਕੇ ਸਿੱਖੋਂ, ਉਸ ਵੇਲੇ ਦੇ ਪੰਥਾਂ ਦਾ ਜ਼ਿਕਰ ਕੀਤਾ। ਹਜ਼ੂਰ ਕਹਿਣ ਲੱਗੇ ਕੱਲ ਆਈ ਕੁੱਤੇ ਮੂੰਹੀ, ਖਾਜ ਪੋਆ ਮੁਰਦਾਰ ਗੁਸਾਈ ਸ਼ਬਦ ਵਰਤੇ ਨੇ ਖੇ ਗੁਸਾਈ ਖੇ ਨਾਥ ਜੀ ਕਈਆਂ ਗੁਰਮੁਖਾਂ ਨੇ ਅਰਥ ਕੀਤੇ ਨੇ ਖੇ ਪ੍ਰਭੂ ਜੀ ਕਹਿਣ ਲੱਗੇ ਲੋਕਾਂ ਦੀ ਬਿਰਤੀ ਕੁੱਤੇ ਮੂਹੀ ਹੋ ਗਈ ਏ ਤੇ ਇੱਕ ਦਿਨ ਅਰਥ ਕੀਤੀ ਸੀ ਜਿਸ ਕੌਮ ਦੀ ਜਿਸ ਫਿਰਕੇ ਦੀ ਜਿਸ ਘਰ ਦੀ ਬਿਰਤੀ ਕੁੱਤੇ ਮੂਹੀ ਹੋ ਜਾਏ ਉਹ ਘਰ ਕਦੀ ਤਰੱਕੀ ਨਹੀਂ ਕਰ ਸਕਦਾ ਹੁੰਦਾ ਕੁੱਤੇ ਮੂਹੀ ਇੱਕ ਐਸੀ ਬਿਰਤੀ ਹੈ ਜੋ ਮਿਲਿਆ ਉਹਦੇ ਤੇ ਸਬਰ ਨਹੀਂ ਜੋ ਪ੍ਰਾਪਤ ਹੈ ਉਹਦੇ ਤੇ ਭਰੋਸਾ ਨਹੀਂ ਤੇ ਅੰਤਰ ਨੂੰ ਟਿਕਾ ਨਾ ਦੇਣਾ ਗੁਰੂ ਗ੍ਰੰਥ ਸਾਹਿਬ ਨੇ ਕੁੱਤੇ ਮੂਹੀ ਬਿਰਤੀ ਦਾ ਜ਼ਿਕਰ ਕੀਤਾ ਜਦੋਂ ਅਸੀਂ ਪੜ੍ਹਦੇ ਹਾਂ ਚਾਕੀ ਚਾਤੈ ਚੂਨ ਖਾਹੇ ਚਾਕੀ ਕਾ ਚਿਥਰਾ ਕਹਾਂ ਲੈ ਜਾਣੀ ਹਜ਼ੂਰ ਕਹਿੰਦੇ ਨੇ ਤੂੰ ਚੂਨ ਵੀ ਖਾਂਦਾ ਆਟਾ ਵੀ ਖਾਂਦਾ ਚੱਕੀ ਵੀ ਚੱਕਣਾ ਪਰ ਬਦਕਿਸਮਤੀ ਜਾਣ ਲੱਗਿਆ ਪਰੋੜਾ ਵੀ ਮੂੰਹ ਵਿੱਚ ਪਾ ਕੇ ਲੈ ਜਾਣਾ ਇਹ ਕੁੱਤੇ ਮੂਹੀ ਹੈ ਦੂਸਰੀ ਬੇਨਤੀ ਕਰਾਂ ਉੱਥੇ ਜਦੋਂ ਉਹਨਾਂ ਪੁੱਛਿਆ ਤੇ ਹਜ਼ੂਰ ਨੇ ਨਾਲ ਕਿਹਾ ਕੱਲ ਆਈ ਕੁੱਤੇ ਮੂਹੀ ਖਾਜ ਹੋਆ ਮੁਰਦਾਰ ਗੁਸਾਈ ਅਗਲਾ ਬਚਨ ਸੀ ਲੋਕਾਂ ਦੀ ਖਾਜਾ ਕੇਵਲ ਮੁਰਦੇ ਖਾਣੇ ਹੋ ਗਏ ਤੇ ਸੱਚ ਜਾਣੇ ਉਹ ਮੁਰਦਾਰ ਕੀ ਹੈ ਬਾਬਾ ਜੀ ਨੇ ਸ਼ਬਦ ਵਰਤੇ ਨੀ ਕਹਿੰਦੇ ਨੇ ਦੋ ਥਾਵਾਂ ਤੇ ਖਾਸ ਕਰਕੇ ਇੱਕ ਤਾਂ ਕੂੜ ਬੋਲ ਮੁਰਦਾਰ ਖਾਏ ਇੱਕ ਬਚਨ ਕੀਤਾ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ ਇਹ ਮੁਰਦਾਰ ਹੀ ਖਾਂਦਾ ਜਦੋਂ ਤੂੰ ਹੱਕ ਖੋਨਾ ਕੂੜ ਬੋਲਣਾ ਕੱਲ ਆਈ ਕੁੱਤੇ ਮੂਹੀ ਖਾਜ ਹੋਆ ਮੁਰਦਾਰ ਗੁਸਾਈ ਤੇ ਉਹਨਾਂ ਕਿਹਾ ਮਹਾਰਾਜ ਇੰਨਾ ਥੱਲੇ ਭਾਣਾ ਵਾਪਰਿਆ ਪਿਆ ਉੱਥੇ ਉੱਥੇ ਕੋਈ ਡਿਸਿਪਲਨ ਨਹੀਂ ਉੱਥੇ ਕੋਈ ਰਾਜ ਪ੍ਰਬੰਧ ਨਹੀਂ ਬਾਬਾ ਜੀ ਕਹਿਣ ਲੱਗੇ ਨਹੀਂ ਕਹਿਣ ਲੱਗੇ ਰਾਜਿਆਂ ਦੀ ਬਿਰਤੀ ਜਿਹੜੀ ਹੈ ਉਹ ਪ੍ਰਜਾ ਨੂੰ ਸੰਭਾਲਣ ਵਾਲੀ ਨਹੀਂ ਪ੍ਰਜਾ ਨੂੰ ਖਾਣ ਵਾਲੀ ਬਣ ਗਈ ਕਿਉਂ ਨਿਰਮਲ ਪੰਥ ਚੱਲਿਆ ਕਹਿਣ ਲੱਗੇ ਪਿਆਰਿਆ ਕਿ ਕੱਲ ਆਈ ਕੁੱਤੇ ਮੂਹੀ ਖਾਜ ਹੋਆ ਮੁਰਦਾਰ ਗੁਸਾਈ ਰਾਜੇ ਪਾਪ ਕਮਾਮ ਦੇ ਉਲਟੀ ਵਾਰ ਖੇਤ ਕੋ ਖਾਈ ਕਹਿਣ ਲੱਗੇ ਵਾਰ ਦਾ ਕੰਮ ਹੈ ਰਖਵਾਲੀ ਕਰਨਾ ਪਰ ਬਦਕਿਸਮਤੀ ਇਹ ਕਿ ਵਾਰ ਖੇਤ ਨੂੰ ਖਾਣ ਲੱਗ ਪਈ ਉਲਟੀ ਵਾਰ ਖੇਤ ਕੋ ਖਾਈ ਤੇ ਨਾਥਾਂ ਕਿਹਾ ਆਖਰ ਥੱਲੇ ਬੜੇ ਧਰਮਾਤਮਾ ਨੇ ਕਿ ਵੇਦਾਂ ਦੇ ਗਿਆਤੇ ਉਦੋਂ ਨਹੀਂ ਸਨ ਕਿ ਸਿਮਰਤੀਆਂ ਨੂੰ ਜਾਣਨ ਵਾਲੇ ਉਦੋਂ ਨਹੀਂ ਸਨ ਕਿ ਪੁਰਾਣਾ ਨੂੰ ਕੰਚ ਕਰਕੇ ਉੱਚੇ ਉੱਚੇ ਬ੍ਰਾਹਮਣ ਉਦੋਂ ਨਹੀਂ ਸਨ ਕਹਿਣ ਲੱਗੇ ਥੱਲੇ ਤਾਂ ਗੁਰੂ ਬੜੇ ਨੇ ਤੇ ਮੇਰੇ ਬਾਬੇ ਨੇ ਕਿਹਾ ਉਹ ਗੁਰੂ ਨਹੀਂ ਜਿਹੜੇ ਰੱਬ ਨਾਲ ਜੁੜਨ ਇਹ ਉਹ ਗੁਰੂ ਨੇ ਜਿਹੜੇ ਚੇਲਿਆਂ ਦੇ ਇਸ਼ਾਰੇ ਤੇ ਨੱਚਦੇ ਨੇ ਤੇ ਕਹਿਣ ਲੱਗੇ ਚੇਲੇ ਘਰਾਂ ਵਿੱਚ ਬੈਠੇ ਹੁੰਦੇ ਨੇ ਤੇ ਗੁਰੂ ਬੂਵੇ ਖੜਕਾ ਕੇ ਝੋਲੀਆਂ ਅੱਡ ਕੇ ਖੈਰ ਪੈ ਮੰਗਦੇ ਉਹਨਾਂ ਦੇ ਮਾਰਗ ਤੇ ਪੰਥੇ ਕਿੰਨੇ ਚੱਲ ਸ਼ਬਦ ਹਜ਼ੂਰ ਨੇ ਅੱਗੇ ਵਰਤੇ ਕਹਿਣ ਲੱਗੇ ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ ਪ੍ਰਜਾ ਅੰਧੀ ਗਿਆਨ ਬਿਨ ਧਿਆਨ ਦਿਆ ਜੇ ਅੱਜ ਸਿੱਖ ਜਗਤ ਨਾਲ ਵਾਪਰ ਨਹੀਂ ਰਿਹਾ ਪੜਦਾ ਮੈਂ ਵੀ ਪਿਆ ਵਾਂ ਤੁਕਾਂ ਮੈਨੂੰ ਪਤਾ ਵੀ ਹੈ ਕਿ ਜਿਹੜੇ ਲੋਕ ਪੰਥ ਦਾ ਰੌਲਾ ਪਾਉਂਦੇ ਨੇ ਅਸੀਂ ਪੰਥ ਹਾਂ ਉਹਨਾਂ ਨੂੰ ਇੰਨੀ ਪਤਾ ਨਹੀਂ ਕਿ ਗੁਰੂ ਸ਼ਬਦ ਗੁਰਬਾਣੀ ਨਾਮ ਧਰਮ ਕੀ ਏ ਪਰ ਹੈਰਾਨਗੀ ਦੀ ਗੱਲ ਉਹਨਾਂ ਲੋਕਾਂ ਨੂੰ ਤੇ ਪਤਾ ਹੀ ਨਹੀਂ ਸੀ ਅਗਿਆਨੀ ਸਨ ਸਾਨੂੰ ਬਾਣੀ ਪੜ੍ਹਨ ਦੇ ਬਾਵਜੂਦ ਵੀ ਅਸੀਂ ਉਹਨਾਂ ਪਿੱਛੇ ਕਹੀ ਜਾਂਦੇ ਹਾਂ ਪੰਥ ਕੀ ਜੀਤ ਪੰਥ ਕੀ ਜੀਤ ਅਸਲੀਅਤ ਵਿੱਚ ਉਹ ਪੰਥ ਨਹੀਂ ਖਿਮਾ ਕਰਿਓ ਜਿਹੜੇ ਸ਼ਬਦ ਨੇ ਪ੍ਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋ ਲਾਈ ਹਜ਼ੂਰ ਕਹਿਣ ਲੱਗੇ ਪਿਆਰਿਆ ਕਿ ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁ ਵਿੱਚ ਭਾਈ ਸੇਵਕ ਬੈਠਣ ਘਰਾਂ ਵਿੱਚ ਗੁਰ ਉੱਠ ਘਰੀ ਤਨਾੜੇ ਜਾਈ ਕਾਜੀ ਖੋਏ ਰਿਸ਼ਵਤੀ ਵੱਡੀ ਲੈ ਕੇ ਹੱਥ ਗਵਾਈ ਕੀ ਤੁਸੀਂ ਉਹਨੂੰ ਪੰਥ ਕਹੋਗੇ ਹਾਂ ਮੈਂ ਇਹਦੇ 'ਚ ਕੋਈ ਸ਼ੱਕ ਨਹੀਂ ਜੋ ਬਾਬੇ ਨੇ ਪੰਥ ਦਿੱਤਾ ਅੱਜ ਵੀ ਸਿਧਾਂਤ ਨਿਰਮਲ ਹੈ ਪਰ ਬਦਕਿਸਮਤੀ ਜੇ ਕਾਜੀ ਰਿਸ਼ਵਤ ਲੈ ਤੇ ਉਹ ਕੂੜ ਬੋਲ ਕੇ ਮੁਰਦਾਰ ਖਾਂਦਾ ਹੈ ਤੇ ਜੇ ਧਰਮ ਦੀ ਪਦਵੀ ਤੇ ਬੈਠ ਕੇ ਧਰਮ ਦਾ ਇਨਸਾਫ ਕਰਨ ਵਾਲਾ ਕਰਮ ਕਰੇ ਤੇ ਫਿਰ ਆਪਾਂ ਇਹ ਗੱਲ ਸੋਚਣ ਲਈ ਜ਼ਰੂਰ ਮਜਬੂਰ ਹੋਵਾਂਗੇ ਕਿਤੇ ਕਾਜੀ ਵਾਲਾ ਮੁਰਦਾਰ ਇਹਦੇ ਕੋਲ ਤੇ ਨਹੀਂ ਆ ਗਿਆ ਕਾਜੀ ਕੋਈ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ ਅੱਗੇ ਉਹਨਾਂ ਬਚਨ ਕੀਤਾ ਕਹਿਣ ਲੱਗੇ ਇਸਤਰੀ ਪੁਰਖ ਹੈ ਥਾਮ ਹਿੱਤ ਕਾਜੀ ਕੋਈ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ ਇਸਤਰੀ ਪੁਰਖ ਹੈ ਦਾਮ ਹਿੱਤ ਭਾਵੇਂ ਆਓ ਕਥਾਓ ਜਾਈ ਕਿਹੜੇ ਪੰਥ ਦੀ ਗੱਲ ਕਰਦੇ ਹੋ ਵਰਤਿਆ ਪਾਪ ਸਭ ਜਗਮਾ ਕੋਈ ਰਸਤਾ ਦਿੱਤੇ ਜੀ ਹਜ਼ੂਰ ਨੇ ਉੱਥੇ ਪੰਥ ਦਾ ਜ਼ਿਕਰ ਵੀ ਕੀਤਾ ਜਦੋਂ ਅਸੀਂ ਪੜ੍ਹਦੇ ਹਾਂ ਹਜ਼ੂਰ ਦੇ ਬਾਣੀ ਦੇ ਅੰਮ੍ਰਿਤ ਬਚਨ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਦੋਂ ਸ਼ਬਦ ਇਹ ਵਰਤੇ ਨੇ ਨਾ ਗੁਰੂ ਕਿਰਪਾਲੂ ਜੀ ਨੇ ਉੱਥੇ ਇੱਕ ਸ਼ਬਦ ਵਰਤੇ ਹੈ ਕਿ ਹੋਂ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ ਕੋਈ ਪੰਥ ਹੀ ਨਹੀਂ ਦਿਸਦਾ ਪਿਆ ਕੋਈ ਮਾਰਗ ਹੀ ਨਹੀਂ ਦਿਸਦਾ ਪਿਆ ਜਿਹੜਾ ਮੇਰੇ ਪਿਆਰੇ ਦੇ ਘਰ ਤੱਕ ਲੈ ਜਾਏ ਇੱਥੇ ਜਦੋਂ ਸੱਚੀ ਬਾਬਾ ਜੀ ਨੇ ਗੱਲ ਕੀਤੀ ਨਾ ਉੱਥੇ ਭਾਈ ਗੁਰਦਾਸ ਨੇ ਜਿਹੜੀ ਅਗਲੀ ਪੌੜੀ ਕਹੀ ਮੈਂ ਕਹਿੰਦਾ ਵੀ ਤਰਤੀਬ ਦੇਣ ਦੀ ਕਮਾਲ ਕਰ ਦਿੱਤੀ ਉਹਨਾਂ ਦੇਖਿਆ ਵੀ ਅੱਜ ਇਸ ਤਰ੍ਹਾਂ ਸਾਡੇ ਕਿਸੇ ਨਾਥ ਨੇ ਰਾਜਿਆਂ ਦੀ ਗੱਲ ਹੀ ਨਹੀਂ ਸੀ ਕੀਤੀ, ਉਹ ਰਾਜਿਆਂ ਦੇ ਦਰਾਂ ਤੋਂ ਸਨਮਾਨ ਲੈਂਦੇ ਸਨ, ਅੱਜ ਇਸ ਤਰ੍ਹਾਂ ਕਿਸੇ ਕੰਨ ਪਾਟੇ ਸਾਡੇ ਜੋਗੀ ਨੇ ਕਾਜ਼ੀਆਂ ਦੇ ਵਿਰੁੱਧ ਵਿੱਚ ਕੋਈ ਸ਼ਬਦ ਨਹੀਂ ਕਿਹਾ, ਅੱਜ ਟੀਕਰਾਂ ਸੀ ਸਮਾਜ ਦੇ ਢਾਂਚੇ ਬਾਰੇ ਕੁਝ ਨਹੀਂ ਬੋਲੇ। ਤੇ ਸੱਚ ਜਾਣੋ ਇਸ ਪੌੜੀ ਵਿੱਚ ਰਾਜਨੀਤਿਕ ਪੱਖ ਵੀ ਆਉਂਦਾ, ਇਹਦੇ ਵਿੱਚ ਸਮਾਜਿਕ ਪੱਖ ਵੀ ਆਉਂਦਾ, ਇਹਦੇ ਵਿੱਚ ਧਾਰਮਿਕ ਪੱਖ ਵੀ ਆਉਂਦਾ, ਇਹਦੇ ਵਿੱਚ ਆਰਥਿਕ ਪੱਖ ਵੀ ਆਉਂਦਾ। ਕਹਿਣ ਲੱਗੇ ਅਸੀਂ ਤਾਂ ਕਦੀ ਬੋਲੀ ਨਹੀਂ, ਥੱਲੇ ਲੋਕ ਮਰਦੇ ਨੇ, ਅਸੀਂ ਕਹਿੰਦੇ ਕਰਮ ਗਤੀ ਆਪਣਾ ਕੀਤਾ ਪਾਉਂਦੇ ਨੇ, ਇਸ ਦੀ ਜ਼ਬਾਨ ਵਿੱਚ ਸੱਚ ਨਿਕਲਦਾ ਪਿਆ। ਤੇ ਜੇ ਕਿਤੇ ਇਹ ਸਾਡੇ ਪੰਥ ਵੀ ਸ਼ਾਮਿਲ ਹੋ ਜਾਏ ਤੇ ਸਾਡੀ ਧੰਨ ਧੰਨ ਹੋ ਜਾਏ। ਕਦੇ ਤੱਕ ਉਹ ਕਿਹੜੀ ਪੰਥ ਕੀ ਜੀ ਸਾਡੇ ਪੰਥ ਵਿੱਚ ਆ ਜਾਏ। ਉੱਥੇ ਫਿਰ ਉਹਨਾਂ ਨੇ ਪਹਿਲਾ ਯਤਨ ਕੀਤਾ ਸੀ ਕਿ ਬਾਬੇ ਦੇ ਪੰਥ ਨੂੰ ਆਪਣੇ ਪੰਥ ਵਿੱਚ ਮਰਗ ਕਰਨ ਲਈ, ਤੇ ਤਰੀਕਾ ਉਹਨਾਂ ਵਰਤਿਆ ਨੂੰ ਦੌਲਤ ਦੌਲਤ ਦਿਖਾਓ, ਜੇ ਰੁਪਈਆ ਦਿਖਾਇਆ ਇਹਦਾ ਪੰਥ ਸਾਡੇ ਵਿੱਚ ਸ਼ਾਮਿਲ ਹੋਵੇਗਾ। ਪਰ ਇੰਨਾ ਪਤਾ ਨਹੀਂ ਸੀ ਕਿ ਤੁਹਾਡੀ ਪਗਡੰਡੀ ਨੂੰ ਇੱਕ ਦਿਨ ਵਿੱਚ ਪੰਥ ਵਿੱਚ ਸ਼ਾਮਿਲ ਹੋਣਾ ਪੈ ਜਾਏ। ਉੱਥੇ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਕੇ ਲੇਵੈ ਬਾਲਾ। ਬਾਲਕਾ ਕਿਹਾ ਅੰਦਰ ਦੀ ਖੌਮੇ ਨਹੀਂ ਨਾ ਮੰਨਦੀ, ਕਿਉਂਕਿ ਸਾਡੇ ਕੋਲ ਕਮਾਈ ਬੜੀ, ਸਾਡੀ ਸਾਧਨਾ ਬੜੀ। ਉਹਨਾਂ ਇੱਕ ਗੱਲ ਕੀ, ਕਹਿਣ ਲੱਗੇ ਗੱਲ ਬੜੀ ਠੋਕ ਕੇ ਸੱਚੀ ਕਰਦਾ ਹੈ, ਤੇ ਜੇ ਕਿਤੇ ਇਸ ਬਾਲਕੇ ਨੂੰ ਆਪਣੇ ਦਰਸ਼ਨ ਵਿੱਚ, ਇੱਥੇ ਦਰਸ਼ਨ ਦਰ ਤੇ ਮਤ ਸਿਧਾਂਤ, ਜੇ ਆਪਣੇ ਦਰਸ਼ਨ ਵਿੱਚ ਆਪਾਂ ਲੈ ਲਈਏ ਤੇ ਕਿੰਨਾ ਕੁ ਚੰਗਾ ਹੋਵੇ। ਬਚਨ ਕੀਤੇ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਕੇ ਲੇਵੈ ਬਾਲਾ, ਐਸਾ ਜੋਗੀ ਕਲੀ ਮੈਂ। ਹੁਣ ਅਗਲਾ ਤੁਕ ਜਿਹੜੀ ਉਹ ਪੰਥ ਦੀਏ, ਕਹਿਣ ਲੱਗੇ ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ, ਜੇ ਕਿਤੇ ਸਾਡੇ ਵੀ ਸ਼ਾਮਿਲ ਹੋ ਜਾਏ ਸਾਡੇ ਪੰਥ ਦੀ ਧੰਨ ਧੰਨ ਹੋ ਜਾਏ। ਗੁਰੂ ਕੇ ਸਿੱਖਾਂ ਆਪਣੇ ਅੰਦਰ ਝਾਤੀ ਮਾਰੀ, ਜ਼ਬਾਨ ਕਹਿੰਦਿਆਂ ਕੀ ਕਰਾਂ ਰੁਕਦੀ ਨਹੀਂ। ਅੱਜ ਅਸੀਂ ਵੀ ਇਸ ਥਾਂ ਤੇ ਖਲੋਤੇ ਹਾਂ, ਇਹ ਮੇਰਾ ਜਥਾ ਹੈ। ਜੇ ਕਿਤੇ ਬੰਦਾ ਸਾਡੇ ਜਥੇ ਦੀ ਗੱਲ ਕਰੇ ਨਾ, ਸਾਡੀ ਧੰਨ ਧੰਨ ਹੋ ਜਾਏਗੀ। ਇਹ ਮੇਰੀ ਜਥੇਬੰਦੀ ਹੈ, ਜੇ ਮੇਰੇ ਵਿੱਚ ਆ ਜਾਏ ਤੇ ਸਾਡੇ ਵਰਗਾ ਕੋਈ ਨਹੀਂ। ਕਦੀ ਇਹ ਵੀ ਗੱਲ ਕਰਕੇ ਤੁਰੀ ਕਿ ਮੈਂ ਵੀ ਇਸ ਮਾਰਗ ਤੇ ਚੱਲਿਆ, ਇਹ ਵੀ ਇਸ ਮਾਰਗ ਤੇ ਚੱਲਿਆ, ਇੱਕੋ ਪੰਥ ਦੇ ਅਸੀਂ ਰਾਹੀ ਹਾਂ, ਤੇ ਕਿਉਂ ਨਾ ਇੱਕ ਦੂਜੇ ਨਾਲ ਮਿੱਤਰਤਾ ਪਾ ਲਈਏ ਤੇ ਸਬਰ ਉਸਖਾਨੀ ਨਾਲ ਤੈਅ ਹੋ ਸਕੇ। ਦੇਖੋ ਉੱਥੇ ਉਹਨਾਂ ਸ਼ਬਦ ਹੀ ਵਰਤੇ, ਕਿਵੇਂ ਸਾਡੇ ਦਰਸ਼ਨ, ਕਿਵੇਂ ਸਾਡੇ ਪੰਥ ਵੀ ਚਾ ਸਕਦਾ, ਕਿਉਂਕਿ ਇਹਦੇ ਆਉਣ ਨਾਲ ਸਾਡੇ ਪੰਥ ਦੀ ਜੈ ਜੈਕਾਰ ਹੈ। ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ, ਉੱਥੇ ਸ਼ਬਦ ਵਰਤਿਆ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚਾਲਾ। ਦੇਖੋ ਗੱਲ ਚੱਲਦੀ ਪਈ ਚਰਚਾ ਦੀ, ਉਹਨਾਂ ਸੋਚਿਆ ਵੀ ਗੱਲ ਬੜੀ ਸੋਹਣੀ ਕਰਦਾ, ਉਹਨਾਂ ਖੱਪਰ ਦਿੱਤਾ। ਕਹਿਣ ਲੱਗੇ ਬਾਲਕੇ ਇੱਕ ਕੰਮ ਕਰ, ਸਾਹਮਣੇ ਪਾਣੀ ਪਿਆ, ਤੂੰ ਪਾਣੀ ਲੈ ਕੇ ਆ, ਇਹਦੇ ਨਾਲ ਸਾਡੀ ਪਿਆਸ ਬੁੱਝੇਗੀ। ਤੇ ਜਦੋਂ ਬਾਬਾ ਜੀ ਪਾਣੀ ਲੈਣ ਗਏ ਤੇ ਉੱਥੇ ਤੱਕਿਆ ਕਿ ਪਾਣੀ ਨਹੀਂ, ਉਹਨਾਂ ਨੇ ਆਪਣੀ ਤਾਕਤ ਨਾਲ, ਆਪਣੀ ਅਜ਼ਮਤ ਨਾਲ, ਆਪਣੇ ਅੰਦਰ ਦੀ ਸ਼ਕਤੀ ਨਾਲ ਉਸ ਪਾਣੀ ਦੀ ਥਾਂ ਤੇ ਕੀਮਤੀ ਮੋਤੀ ਪੈਦਾ ਕੀਤੇ, ਪਾਣੀ ਦੀ ਥਾਂ ਤੇ ਕੀਮਤੀ ਹੀਰੇ ਪੈਦਾ ਕੀਤੇ ਨੇ। ਤੇ ਮੈਂ ਅਰਜ਼ ਕਰਾਂ, ਜਦੋਂ ਵੀ ਬਾਬੇ ਨਾਨਕ ਦੇ ਪੰਥ ਤੋਂ ਕਿਸੇ ਨੂੰ ਭਟਕਾਉਣ ਦਾ ਯਤਨ ਕੀਤਾ ਜਾਂਦਾ ਹੈ, ਉਹਨੂੰ ਵਿਖਾਈ ਦੌਲਤ ਦੀ ਚਮਕ ਜਾਂਦੀ ਹੈ, ਰਾਮ ਰਾਏ ਚੰਗਾ ਭਲਾ ਗਿਆ। ਗੁਰੂ ਸਾਹਿਬ ਨੇ ਕਿਹਾ ਤੇਰੀ ਰਸਨਾ ਤੇ ਮੈਂ ਬਾਂਗਾ, ਗੁਰੂ ਨਾਨਕ ਤੇਰੀ ਰਸਨਾ ਤੇ ਬਹਿਣਗੇ। ਪਰ ਬਦਕਿਸਮਤੀ ਥੋੜੀ ਜੀ ਚਮਕ ਦਿਖਾਈ ਤੇ ਅੱਖਾਂ ਇੰਨੀਆਂ ਚੁੰਧਿਆ ਗਈਆਂ, ਉਹਨੂੰ ਮੁਸਲਮਾਨ ਦੀ ਥਾਂ ਤੇ ਬੇਈਮਾਨ ਦਿਸਣ ਲੱਗ ਪਿਆ। ਚਮਕ ਸੀ ਨਾ, ਇੱਕ ਦੌਲਤ ਦੀ ਚਮਕ ਨੇ। ਕਹਿਣ ਲੱਗੇ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚਾਲਾਂ, ਬਾਬਾ ਆਇਆ ਪਾਣੀ ਹੈ ਜਿੱਥੇ ਰਤਨ ਜਵਾਹਰ ਲਾਲਾਂ। ਪਰ ਉੱਥੇ ਭਾਈ ਸਾਹਿਬ ਨੇ ਇੱਕ ਆਪਣੇ ਕੋਲੋਂ ਤੁਕ ਕਹੀ, ਆਪਣੇ ਵਿਚਾਰ ਉਹਨਾਂ ਦਿੱਤੇ ਨੇ ਪ੍ਰਸੰਗ ਤੋਂ ਨਿਕਲ ਕੇ, ਜਦੋਂ ਸ਼ਬਦ ਵਰਤੇ ਨੇ ਬਾਬਾ ਆਇਆ ਪਾਣੀ ਹੈ ਜਿੱਥੇ ਰਤਨ ਜਵਾਹਰ ਲਾਲਾਂ। ਅੱਗੇ ਕਹਿੰਦੇ ਨੇ ਇਸ ਪੰਥ ਨੂੰ ਕਿਵੇਂ ਤੂੰ ਭਟਕਾਏਗਾ, ਸਤਿਗੁਰ ਅਗੰਭ ਆਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਪੰਥ ਕੀ ਜੀਤ ਪਹਿਲੀ ਵਾਰ ਉੱਥੇ ਹੁੰਦੀ ਪਈ ਹੈ, ਧਿਆਨ ਦਿਆ ਜੇ। ਪੰਥ ਕੀ ਜੀਤ ਕੇਵਲ ਇਹ ਸਾਡੇ ਨਾਰੇ ਨਹੀਂ, ਮੈਂ ਇਸ ਕਰਕੇ ਯਤਨ ਕੀਤਾ ਵੀ ਬਾਣੀ ਦੀਆਂ ਤੁਕਾਂ ਲੈ ਕੇ ਅਰਜ਼ ਕਰਨੀ ਹੈ। ਉਹ ਬਾਹਰੋਂ ਪੰਥ ਦੀ ਜਿੱਤ ਕਹਿਣ ਵਾਲਿਆ ਚੇਤੇ ਰੱਖੀ, ਪੰਥੀ ਬਣਦਾ ਹੀ ਹੋਏ ਜਿਹੜਾ ਪਹਿਲਾਂ ਆਪਣੇ ਆਪ ਨੂੰ ਜਿੱਤਦਾ ਹੈ। ਸ਼ਬਦ ਵਰਤੇ ਕਜ਼ੂਰ ਨੇ, ਕਹਿਣ ਲੱਗੇ ਬਾਬਾ ਆਇਆ ਪਾਣੀ ਹੈ ਜਿੱਥੇ ਰਤਨ ਜਵੇਹਰ ਲਾਲਾ, ਸਤਿਗੁਰ ਅਗੰਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਫਿਰ ਆਇਆ ਗੁਰ ਨਾਥ ਜੀ, ਇੱਥੇ ਵਿਸ਼ਰਾਮ ਹੈ, ਫਿਰ ਆਇਆ ਗੁਰੂ ਜੀ ਪਰਤ ਕੇ ਆਏ ਤੇ ਕਹਿਣ ਲੱਗੇ ਨਾਥ ਜੀ पानी छोड़ नहीं उस ताला उसे पानी नहीं ते कहन लगे जे पानी नहीं ते होर किए। बाबे ने कहा मेरे नाल चर्चा करके देखो जिस तरीके नाल तुसी परमाना चाहते हो मैं परमना नहीं ते सच जाणियो तुसी चाहते हो तुहाडे मगर लग जावां। कहिंदे ने मैं तां शब्द की चर्चा करके इहो जिहा निर्मल पंथ देना है जिहदे विच सारे खालूल हो जाणगे ते ओह पंथ रब दे घर तक लै जाएगा। उते शब्द वरते ने फिर आए गुर नाथ जी पानी छोड़ नहीं उस ताला शब्द जिती सिद्ध मंडली तवजो दिया जे की तोस अपना पंथ निराला। जो शब्द नाल कमाई नाल नाम नाल उन्होंने सिद्धां दी मंडली नूं जितिया ते बाबे नानक ने उस दिन सिद्धां तो अपना पंथ निराला कर लिया सी। उस दिन सिद्धां तो न्यारा हो गया। मैं बेनतियां जिहड़ियां करनियां कदों तवजो दिया जे की तुस अपना पंथ निराला। जो पंथ न्यारा होया जोगी नाल वखा होया उन्हें कहा जे तू साडे भी शामिल हो जाए तेनू असी आई पंथ ही भी शामिल करांगे। सब तो जरा उच्चा फिरका है ते बाबे नानक ने उत्थे पंथ की जीत कर दे एक शब्द कहा सी। कह लगे ओ सजना के आई पंथी सगल जमाती मन जीता जग जीत। जे मन नू जित लै ते आई पंथी दी जीती। जे मन नहीं जितया गल्लां करके भावें आई पंथी भी तुरिया फिर सच जानी तो उस फिरके विच अंदरों शामिल नहीं हो सकता। आई पंथी सगल जमाती मन जीता जगजीत न्यारापन बना दिता है। जदों आया समा अज गुरु देव जी नू पाण लगे ने जनेऊ। भावें तुसी बड़ी बड़ी ये घटना सुनी पर मैं बेनती करनी चाहना पंथ दे न्यारेपन की। जिवें असीं कहिंदे आ इह तां लोड़ सी जी केवल उदों खालसा सिरजन की क्योंकि खतरा बड़ा सी ते तां सिरजिया गया। हुण की लोड़ इन्हां शस्त्रां की। जोगियां नालों न्यारापन किया ते जदों जनेऊ पाण लगे ने उदों बाबा जी ने इको गल कही सी। कहन लगे सजना मैं धागा जरूर पाऊंगा पर एक गल मेरी ध्यान नहीं सुन लै ध्यान नाल सुन। मैनू ओह धागा पाई जिदे पान तो बाद मेरियां अखां दी मलीनता ना रहे। ध्यान दिया जे हजूर दे समझाण दा तरीका है ओह धागा पाण जिदे पान नाल जबान बिलकुल कूड़ बोलना बंद कर दे। मैं अगे बड़ी बेनती करनी है अंदर नूं जितन वाला पंथी है ही ओह जिन्हें अंदर इन्नी रहमत लै ली। हजूर ने कहा कहन लगे धागा पा नेत्रां दी मलीनता हटे धागा पा जबान कूड़ ना बोले धागे नाल हथां नूं बन किसे दा हक ना खो के खाई पैरां नूं धागे नाल बन के बुरे रस्तियां ते ना चली ते कह लगे रब दे चरणां विच अरदास कर अपने इंद्रियां नूं धागियां नाल बन लै जिहड़े तैनूं बाहर पटकांदे पए ने। जे इह तेरे कोल कमाई है ते मैं समझांगा वाकई तेरा निर्मल पंथ है। उते हजूर ने न्यारापन कैम करदे शब्द वरते सन तग ना इंद्री तग ना नारी भलकै थुक पवै निक दाही तग ना पैरी तग ना हथी तग ना जेवा तग ना अखी बे तगा आपे वतै वत धागे अवरा कतै लै भाड़ करे विया हो कद काग दसै राहो। सुन वेखो लोका इओ विडान मन अंधा नाउ सुजान। किन्ने इह किवें पंथ हो सकदा है कि मन का अन्ना होवे ते बाहरों सियाणप दीआं गल्लां करे। बाबा जी ने उसनूं परवान ना कीता उत्थे न्यारापन कैम होया। ते अनेकां शब्द गुरु ग्रंथ साहिब विच प्रमाण वजों ने दातार जी ने जदों इह निर्मल पंथ न्यारा कर दिता है ते उत्थे फिर भाई साहिब ने इक शब्द वरते है अखीर दीआं पौड़ियां ते उदन वी उह सज्जन ने तुक कह के गए सन कि मारिया सिक्का जगत विच ते कई थावां ते पाठ भेदे जगत्तर विच मारिया सिक्का जगत्तर विच नानक निर्मल पंथ चलाया। निर्मल पंथ चलाया की तोस अपना पंथ निराला ए गुरु नानक साहब ने पहले जामे कृपा कर दिती। फिर जेड़े एक पंथ ते चलण वाले सन उन्हां सारियां नूं इकट्ठियां कर ले। मैं बेनती जिहड़ी करनी चाहना सब तो पहली गल जे पंथ की जीत चाहना ते गुरमुखा यतन कर इस मार्ग ते चल के अपने आप नूं जितण दा। जे अपने आप नूं जितिया नहीं भगतां ने राज दा संकल्प लिया भगतां ने निशान चुलाण दा भी जिक्र कीता पर एक गल उन्हां कही पंथ की जीत तां होवेगी जे तू अपने आप नूं पहला जितण दा यतन करेगा। देखो बाणी विचों आओ दर्शन करिए कि अपने आप नूं जितना की। भगत कबीर जी ने ਰਾਜ ਦਾ ਜ਼ਿਕਰ ਵੀ ਕੀਤਾ, ਉਹਨਾਂ ਨੇ ਕਿਲੇ ਦਾ ਜ਼ਿਕਰ ਵੀ ਕੀਤਾ, ਉਹਨਾਂ ਨੇ ਨਿਸ਼ਾਨ ਦਾ ਜ਼ਿਕਰ ਵੀ ਕੀਤਾ, ਪਰ ਜਿਹੜਾ ਰਾਜ ਉਹਨਾਂ ਕਮਾਣ ਦੀ ਗੱਲ ਕਹੀ ਗੁਰੂ ਕੇ ਸਿੱਖੋ, ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕਹਿੰਦੇ ਹਾਂ ਪਹਿਲਾਂ ਮੰਨਿਓ, ਅੱਜ ਵੀ ਕਹਿੰਦੇ ਹਾਂ ਜਦੋਂ ਅਰਦਾਸ ਹੁੰਦੀ ਹੈ ਨਾ ਤੇ ਭਾਈ ਸਾਹਿਬ ਹੋਰੀ ਦੋਹਰਾ ਪੜ੍ਹਦੇ ਨੇ ਤੇ ਸ਼ਬਦ ਇਹੀ ਸੀ ਕਹਿੰਦੇ ਹਾਂ ਆਗਿਆ ਭਾਈ ਅਕਾਲ ਕੀ ਤਬੈ ਚਲਾਇਓ ਪੰਥ। ਇਹਦਾ ਮਤਲਬ ਐਵੇਂ ਨਾ ਚਲਾਇਓ, ਤਬੈ ਚਲਾਇਓ ਪੰਥ ਤੇ ਕਦੋਂ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਓ ਤਾਂ ਪੰਥ ਚਲਾਇਓ, ਤੇ ਸੱਚ ਜਾਣੋ ਜਿਹੜਾ ਗ੍ਰੰਥ ਸਾਹਿਬ ਸਤਿਗੁਰੂ ਦੀ ਬਾਣੀ ਤੋਂ ਟੁੱਟਣ ਦੀ ਗੱਲ ਕਰਦਾ ਹੈ, ਭਾਵੇਂ ਉਹ ਸਿਆਸੀ ਹੋਵੇ ਭਾਵੇਂ ਧਾਰਮਿਕ ਹੋਵੇ, ਇਹ ਠੀਕ ਕਿ ਤਾਕਤ ਨਾਲ ਕਹੀ ਜਾਏ ਮੈਂ ਪੰਥਕ ਹਾਂ, ਹਕੀਕਤ ਇਹ ਗ੍ਰੰਥ ਸਾਹਿਬ ਗੁਰੂ ਦੀ ਗੱਲ ਨੂੰ ਨਾ ਮੰਨਣ ਵਾਲਾ ਕਦੀ ਪੰਥਕ ਹੋ ਹੀ ਨਹੀਂ ਸਕਦਾ। ਜਿਹੜਾ ਮੰਨਦਾ ਹੀ ਨਹੀਂ ਉਹ ਕਿਵੇਂ ਕਹਾਂਗੇ ਪੜ੍ਹੀ ਜਾਂਦੇ ਹਾਂ ਕਿ ਗੁਰੂ ਮਾਨੇ ਉਹ ਗ੍ਰੰਥ, ਜੇ ਮੰਨਦਾ ਹੀ ਨਹੀਂ ਤੇ ਉਹ ਪੰਥ ਕਦੇ ਨਹੀਂ ਹੋ ਸਕਦਾ। ਹੈਰਾਨਗੀ ਦੀ ਗੱਲ, ਮੈਂ ਇੱਕ ਸੱਜਣ ਦੇ ਸ਼ਬਦ ਵੀ ਕੰਨਾਂ ਵਿੱਚ ਸੁਣੇ, ਤਕਰੀਰ ਕਰਨ ਚੱਲਾ ਸੀ ਕਿਤੇ ਕੋਈ ਲੀਡਰ ਹੱਡ ਬੀਤੀ, ਮੈਂ ਤਾਂ ਕਹਿੰਦਾ ਮੇਰੇ ਕੋਲ ਕੁਝ ਸੱਜਣ ਆਇਆ ਕਹਿੰਦਾ ਵੀ ਕੁਝ ਗੁਰਬਾਣੀ ਦੀਆਂ ਤੁਕਾਂ ਚਾਹੀਦੀਆਂ ਨੇ। ਮੈਂ ਸੋਚਿਆ ਵੀ ਸ਼ਾਇਦ ਕੋਈ ਲੇਖ ਲਿਖਣਾ, ਪਰ ਜਦੋਂ ਬਾਅਦ ਵਿੱਚ ਪਤਾ ਲੱਗਾ ਵੀ ਕਿਸੇ ਬਹੁਤ ਵੱਡੇ ਲੀਡਰ ਨੇ ਬੋਲਣਾ, ਤੇ ਮੈਂ ਉਹਨੂੰ ਇੱਕ ਸ਼ਬਦ ਕਿਹਾ, ਮੈਂ ਵੀ ਉਹ ਤੇ ਬਹੁਤ ਵੱਡੇ ਬੰਦੇ ਨੇ ਪੰਥ ਦੇ ਆਗੂ ਨੇ, ਉਹਨਾਂ ਨੂੰ ਪਤਾ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਚ ਕੀ ਕੁਛ। ਉਹਨੇ ਕਿਹਾ ਜੀ ਉਹਨਾਂ ਨੂੰ ਕੀ ਪਤਾ ਹੈ, ਹਾਂ ਕੁਝ ਕੋਚ ਨਾਲ ਗੁਰਮਤ ਵਿਚਾਰਾਂ ਹੋਈਆਂ, ਤੇ ਜਦੋਂ ਉਹਨੇ ਜਾ ਕੇ ਕਿਹਾ ਨਾ ਵੀ ਆਹ ਤੁਕਾਂ ਨੇ ਬਾਣੀ ਦੀਆਂ, ਉਹ ਕਹਿੰਦਾ ਕਾਕਾ ਜੀ ਛੱਡੋ ਬਾਣੀ ਬੂਣੀ ਦੀ ਇੰਨੀ ਗੱਲ ਨਾ ਕਰੋ, ਸਾਨੂੰ ਸਿੱਧੀ ਪੱਧਰੀ ਕੋਈ ਗੱਲ ਸਮਝਾਓ। ਇਹਦਾ ਮਤਲਬ ਤੂੰ ਗੱਲ ਤਾਂ ਪੰਥ ਦੇ ਆਗੂ ਦੀ ਕਰਨਾ ਹੈ ਤੇ ਗ੍ਰੰਥ ਸਾਹਿਬ ਨੂੰ ਬੂਣੀ ਪਿਆ ਕਹਿੰਦਾ। ਸਭ ਤੋਂ ਪਹਿਲੀ ਗੱਲ ਇਹ ਕਿ ਜਿਹਨੇ ਇਸ ਪੰਥ ਤੇ ਚੱਲਣਾ ਉਹਨੂੰ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਪਏਗਾ, ਤੇ ਗੁਰੂ ਗ੍ਰੰਥ ਕਹਿੰਦੇ ਨੇ ਪੰਥ ਦੀ ਜੇਤੀ ਤਾਂ ਹੁੰਦੀ ਹੈ ਜੇ ਆਪਣੇ ਆਪ ਨੂੰ ਜਿੱਤਿਆ ਹੋਵੇ। ਦੇਖੋ ਆਓ ਕਦੀ ਪ੍ਰਮਾਣ, ਮੈਂ 5-6 ਦੇਣੇ ਨੇ। ਗੁਰੂ ਗ੍ਰੰਥ ਸਾਹਿਬ ਨੇ ਦੋਨੋਂ ਪੱਖ ਰੱਖੇ। ਕਬੀਰ ਜੀ ਦਾ ਇੱਕ ਸ਼ਬਦ ਹੈ, ਕਿਉਂਕਿ ਕਿਉਂ ਲੀਜੈ ਗੜ ਬੰਕਾ ਭਾਈ, ਦੇਵਰ ਕੋਟ ਅਰ ਤੇਵਰ ਖਾਈ, 5-25 ਮਹਾਮਦ ਮਤਸਰ, ਆਦੀ ਪ੍ਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੇ, ਕਹਾਂ ਕਰੂੰ ਰਗੁਰਾਇਆ। ਉਹਨਾਂ ਕਿਲੇ ਦੀ ਗੱਲ ਕੀਤੀ, ਕਹਿੰਦੇ ਨੇ ਕਿ ਮਾਲਕ ਮੈਂ ਰਾਜ ਭਾਗ ਚਾਹੁੰਦਾ ਵਾ, ਮੈਂ ਚਾਹੁੰਦਾ ਵਾ ਕਿਲੇ ਨੂੰ ਫਤਿਹ ਕਰ ਲਾਂ, ਪਰ ਕੀ ਕਰਾਂ ਕਿਲਾ ਇੰਨਾ ਕੁ ਤਕੜਾ ਹੈ, ਮੇਰਾ ਵਸ ਨਹੀਂ ਪੈਂਦਾ ਪਿਆ ਮੈਂ ਇਸ ਕਿਲੇ ਨੂੰ ਜਿੱਤਾਂ ਕਿਵੇਂ। ਦੇਖੋ ਨਾ ਪੰਥ ਕੀ ਜੀਤ ਦੀ ਸ਼ੁਰੂਆਤ ਕੀਤੀ, ਸ਼ਬਦ ਵਰਤੇ ਨੇ ਕਿਉਂ ਲੀਜਾ ਗੱਡ ਬੰਕਾ ਭਾਈ, ਕਿ ਭਰਾ ਮੈਨੂੰ ਦੱਸ ਮੈਂ ਕਿਲੇ ਨੂੰ ਕਿਵੇਂ ਜਿੱਤਾਂ। ਕਹਿੰਦੇ ਇਹਦੇ ਚਾਰ ਚੁਫੇਰੇ ਦਵੈਤ ਦੀ ਦੀਵਾਰ ਹੈ। ਉਹ ਪੰਥ ਕੀ ਜੀਤ ਕਹਿਣ ਵਾਲੇ ਗੁਰਸਿੱਖਾਂ, ਪਹਿਲੀ ਇੱਕ ਗੱਲ ਚੇਤੇ ਰੱਖੀ ਕਿ ਤੇਰੇ ਅੰਦਰ ਦਵੈਤ ਦੀ ਦੀਵਾਰ ਟੁੱਟ ਗਈ ਹੈ, ਜੇ ਟੁੱਟੀ ਹੈ ਤੇ ਪੰਥ ਕੀ ਜੀਤ ਜ਼ਰੂਰ ਹੋਵੇ। ਸ਼ਬਦ ਵਰਤੇ ਕਿਉਂ ਲੀਜਾ ਗੜ ਬੰਕਾ ਭਾਈ, ਦੇਵਰ ਕੋਟ ਅਰ ਤੇਵਰ ਖਾਈ, ਆ ਤਿੰਨ ਗੁਣੀ ਮਾਇਆ ਦੀ ਖਾਈ, 5-25 ਮਹਾਮਦ ਮਤਸਰ, 5 ਤੱਤ ਨੇ, 5 ਤੱਤਾਂ ਦੇ ਅੱਗੇ 25 ਗੁਣ ਨੇ। ਕਹਿਣ ਲੱਗੇ ਮਾਇਆ ਦੇ ਨਸ਼ੇ ਵਿੱਚ ਅੰਨਾ ਹੋਇਆ ਪਿਆ ਵਾ, ਮੈਨੂੰ ਮਾਲਕ ਦੱਸ ਮੈਂ ਇਸ ਕਿਲੇ ਨੂੰ ਫਤਿਹ ਕਰ ਸਕਣਾ। ਤੇ ਧਿਆਨ ਦਿਆ ਜੇ ਪੰਥ ਕਿਵੇਂ ਬਣਿਆ ਤੇ ਗ੍ਰੰਥ ਕਿਵੇਂ ਬਣਿਆ, 5-25 ਮਹਾਮਦ ਮਤਸਰ ਆਦੀ ਪਰਦਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚਿਆ, ਕਹਾਂ ਕਰੂੰ ਰਗੁਰਾਇਆ। ਇਹ ਸ਼ਬਦ ਥੋੜਾ ਜਿਹਾ ਮਹਿੰਗਾ। ਅੱਗੇ ਫਿਰ ਉਹਨਾਂ ਸ਼ਬਦ ਵਰਤੇ ਨੇ, ਕਹਿੰਦੇ ਮੈਂ ਕਿਲੇ ਦੇ ਨੇੜੇ ਜਾਣਾ, ਤੇ ਪੁੱਛਿਆ ਜੀ ਕਿਹੜਾ ਕਿਹੜਾ, ਕਹਿੰਦੇ ਨੇ ਕਿਲਾ ਇਹ ਸਰੀਰ ਹੈ, ਮੈਂ ਪੰਥਕ ਬੰਦਾ ਹੈ, ਤੇ ਪੰਥਕ ਉਹ ਬਣ ਸਕਦਾ ਜਿਹੜਾ ਅੰਦਰ ਨੂੰ ਪਹਿਲਾਂ ਜਿੱਤੇ। ਉੱਥੇ ਉਹਨਾਂ ਸ਼ਬਦ ਵਰਤੇ ਨੇ, ਕਹਿਣ ਲੱਗੇ ਕੀ ਕਰਾਂ, ਅੰਦਰ ਦਾ ਮਨ ਰਾਜਾ ਹੈ, ਇਹਦੇ ਨਾਲ ਬਿਲਕੁਲ ਜਿਹੜਾ ਇਹਦਾ ਸਲਾਹਕਾਰ ਹੈ ਨਾ, ਸਲਾਹਕਾਰ ਉਹ ਹੈ ਕ੍ਰੋਧ। ਕਹਿੰਦੇ ਜਿੱਥੇ ਕ੍ਰੋਧ ਸਲਾਹਕਾਰ ਹੋਵੇ ਉੱਥੇ ਪੰਥ ਵਿੱਚ ਕਦੀ ਏਕਾ ਹੋ ਹੀ ਨਹੀਂ ਸਕਦਾ। ਧਿਆਨ ਦਿਆ ਜੀ, ਕਹਿਣ ਲੱਗੇ ਮਨ ਰਾਜਾ ਹੈ, ਕ੍ਰੋਧ ਸਲਾਹਕਾਰ ਹੈ, ਤੇ ਮਨ ਨੇ ਕੀਤਾ ਕੀ ਇਹ, ਇਹਨੇ ਆਪਣੇ ਉੱਤੇ ਇੱਕ ਸੰਜੋਗ ਪਾਇਆ। ਕਾਹਦਾ ਜੀ, ਕਹਿਣ ਲੱਗੇ ਜੀਵ ਦਾ ਸਵਾਦ, ਇੰਦਰੀਆਂ ਦੇ ਵਿਕਾਰਾਂ ਦਾ ਸਵਾਦ ਇਸ ਕਿਲੇ ਨੇ, ਇਸ ਮਨ ਨੇ ਸੰਜੋਗ ਪਾਇਆ। ਤੇ ਕਹਿੰਦੇ ਜਦੋਂ ਵਾਰ ਕਰਨ ਲੱਗਣਾ, ਇਹਦੇ ਸਿਰ ਦੇ ਉੱਤੇ ਇੱਕ ਲੋਹੇ ਦਾ ਟੋਪ ਹੈ, ਉਹ ਮਮਤਾ ਦਾ ਟੋਪ ਹੈ, ਮੈਂ ਮੇਰੀ ਦਾ, ਭੈੜੀ ਮਤ ਦੀ ਇਹਨੇ ਕਮਾਨ ਟੰਗੀ ਪਈ ਹੈ। ਤੇ ਮੈਂ ਸੱਚ ਕਹਿਣਾ ਗੁਰੂ ਕੇ ਸਿੱਖੋ, ਜਿਹੜੇ ਪੰਥ ਦਾ ਦਰਦ ਰੱਖਣ ਵਾਲੇ ਹੋ, ਅੱਜ ਬਾਹਰ ਝਾਤੀ ਮਾਰ ਕੇ ਦੇਖੋ, ਜੋ ਕਬੀਰ ਜੀ ਨੇ ਅੰਦਰ ਕਿਹਾ ਉਹ ਬਾਜ ਮੁਖੀ ਪੰਥਕ ਲੋਕ ਪਾਈ ਬੈਠੇ, ਸਵਾਦ ਉਹਨਾਂ ਦਾ ਸੰਜੋਗ ਹੈ। ਮੈਂ ਮੇਰੀ ਮੇਰੀ ਕੁਰਸੀ ਨਾ ਜਾਏ, ਮਮਤਾ ਮੇਰੀ ਰਹਿ, ਜੀਤ ਪੰਥ ਕੀ ਹੋਵੇ, शब्द लोकी पंथ की जीत कहन ते घर मेरा भरिया रहिंदा रहे। जो कबीर जी ने अंदर दी दशा कहिए खिमा करो वह अज दे बार पंथक बंदे दी है। शब्द वरते कह लगे प्यारिया क्यों लीजा गडबंका भाई देवर कोटर तेवर खाई पांच पचीस मोह मद मदसर आदि परबल माया जन गरीब को जोर ना पहुंचे कहां करूं रघुराया। अगे शब्द वरते स्वाद सना उन्हां दी जीव दा स्वाद इंद्रिया दा स्वाद संजोग है। टोप ममता को उन्हां दे सिर दे उत्ते ममता मेरी पकड़। ममता दा अर्थ ए वे कि पकड़ मेरी रह। एक दिन मैं सवेरे से अर्ज कीती सी ये शब्द बड़ी बड़ी आंदा है कि माया ममता। हुण ममता दे अखरी अर्थ जदों असीं करने आ ये कहदे ने माया, बिल्कुल नहीं। ममता दा अर्थ पकड़। ते गुरु साहब ने बाणी विच कुछ प्रमाण भी दिते ने, कहिंदे ने तस्वीर टंगी जाए दीवार विच ते उहनूं अलहदा कीता जा सकदा है। तस्वीर पेंट कीती जाए रंग भरे जाण उहदे उत्ते बुरश फेर के तस्वीर नूं मिटाया जा सकदा है। ममता की देखो कि जे कोई दीवार दीआं पत्थरां नूं इट्टां नूं तराश के उहदे विच तस्वीर नूं उकरदा है, टंगणा नहीं पेंट नहीं करना उकरदा है, जिहड़ी पत्थर तराश के दीवार भी तस्वीर बनाई जाए सच जाणियो उह ना तां बुरश मारिया लुकदी है ते ना उहनूं वख कीता जांदा है दीवार तों। दीवार टुटे तां बचा है बाकी कोई बचा नहीं। कहिंदे ने ममता दा अर्थ ये वे जदों बंदे दे अंदर केवल मेरी दी तस्वीर उकरी जाए इहनूं कहिंदे ने मेरा ही हक रहे मेरा ही कब्जा रहे। साहिब ने बाणी शब्द वरते ने मन माया मैं रम रहो ममता निकसत नाहिन मीत नानक मूर्त चित्र ज्यों छाड़त नाहिन पीत। कहन लगे तस्वीर उकरी कोई दीवार विच दीवार उहनूं कदी नहीं छड़दी। कहिंदे ने इहने अपने उत्ते टोप ममता दा पाया स्वाद सना टोप ममता को ते भैड़ी मत दी कमान पाई कबुद्ध कमान चढ़ाई तिशना तीर रहे घट पीतर क्यों गढ़ लियो ना जाई। कहिंदे ने जे ये विचार रहे ते कभी बंदा अंदर नूं जित नहीं सकदा। जीव दा रसिया इंद्रिया दा रसिया भैड़ी मत नूं कमान वाला मैं मेरी विच फंडिया होया केवल ता केवल अपनी खौमे नूं पालन वाला वह बंदा कभी अंदर नूं जी सकता। अगे फिर कबीर जी नूं कहे ता सारे कहिंदे इहदा हल की है अंदरों जितण दा। उहनां कोई शब्द वरते सन कहिंदे जे अंदर नूं जितने ना सब तो पहली रब दे चरणां विच अरदास कर तेरे अंदर प्रेम वाले सुरने पैदा हो जा। वह ते शब्द वरते ने प्रेम पलीता सुरत हवाई गोला ज्ञान चलाया। अंदर नूं जितना ही ते सुरत दी तो बना प्रेम दा पलीता बना ते गुरु दे बख्शे हुए ज्ञान नूं बरूद बनाई। ते जदों एक वारी तूं उहनूं पलीता ला दिता सच जानी जदों नाम दा बरूद निकलदा है ते जिहड़ा मन कई जन्मां दा जित्या नहीं जांदा गुरु के मंत्र दी कृपा नाल ओह मन उसे वेले तूं जित लैंदा ते किले दीआं दीवारां भी जरूर टुटणगीआं। जे मन नूं जितना ही प्रेम पलीता सुरत हवाई गोला ज्ञान चलाया ब्रह्म अग्न सहजे पर जाली एकां चोर सजाया सत संतोख लै लड़ने लागा तोरे दोए दरवाजे। तोरे दोए दरवाजा पंथक ओ है जिदे कोल प्रेम दा पलीता है। पंथक ओ है जिस कोल शब्द दी ते सुरत दी कमाई है। पंथक ओ है जिदे कोल गुरु के शब्द दा बरूद है। सच जानो पंथक ओवे जिस दे कोल सत संतोख है। गुरु ग्रंथ साहिब दे मुताबिक इस पंथ दा पंथी ओवे जिन्हें गुरु दी कृपा नाल अपने मन नूं जितिया होया। पंथ की जीत बाहर दी तां पहला अंदर जित। शब्द वरते सत संतोख लै लड़ने लागा तोरे दोए दरवाजा। हुण ग्रंथ ते पंथ दी गल आउणी है। कहिंदे ने किवें तोड़ लै शब्द वरते साध संगत अर गुर की कृपा ते पकड़ियो गढ़ को राजा। साध संगत ते गुरु दी कृपा नाल मैं मन रूपी राजे नूं पकड़ लिया। साहिब ने फिर अगे शब्द वरते भगवत धीर शक्त सिमरन की कती काल पै फांसी। एक ता बंदगी करन वालियां दा इकट्ठ उहनां दी संगत ते दूजा मेरे कोल सिमरन। कहिंदे ने इस सिमरन दी बदौलत मैं जमदूतां दी साई कटी। उहनां ने फिर क्या कहन लगे जिहदे कोल गुरु संगत होवे ते गुरु की बाणी होवे एक दिन राज उहदे पैर चुमदा है। ते कबीर जी कहिंदे ने मैं राज लिया भगवत पीर शक्ति सिमरन की कटी काल पर फांसी दास कमीर चढ़ियो घर ऊपर उसे शब्द कमीर है अर्थ कबीर ही करांगे दास कमीर चढ़ियो घर ऊपर राज लियो अविनाशी पंथ की जीत ता होवेगी जे अविनाशी दा राज तेरे अंदर होवेगा। दूसरा प्रमाण देखो असि उन्होंने एक शब्द पढ़ने दो श्लोक कठे मैं एक दिन अर्ज की सी अर्थ उन्होंने वखरे वखरे ने जे पंथ की जीत चाहे बार नगारे बजा एक बेनती कर रब मेर करे कि दसम विच भी नगारा वजन लग पवे। साडे लोग तो कह लग पे ना कि दसम द्वार जोग माते जी ये होंगे ही कोई नहीं। मैं कहना भी जेड़ी चीज नहीं दिसदी ना को हुंदी नहीं ये कह भी मैं उतों तक नहीं पहुंच सकिया। देखो उदन भी कहा कि अज दुनिया जे किसी विद्वान बनना हो एक कोई सज्जन से बड़ा सियाणा रब का भगत ये खिनमें बिचों निकलिया उन्हें बेचारे ने जो पिंड भी जाना कि रब की भगती की गल करनी तो लोगों कहना शदाई वह इन्ना आखिया कहता यार इन्नी कमाई करना वा फिर भी शदाई किसी सियाने ने कहा भी जे तू विद्वान तो नहीं कहता हाँ कहता हर बंदे की गल खंडन कर लग पाए आप ही विद्वान बन जाए। कह लगा तू गल टोकनी शुरू कर दे लोग चुप कर जाना चुप कर गया तेरी तांता ना। वो दूजे दिन पिंड गया जी जिहड़ा गल करे कि ने कहा जी चंद्रमा रब की दात है खंडन करके कहता का भी दाग दात है दाग कि मूँह से लगा है उन्हें कह दिया तो विद्वान बन गया। दूजे ने कहा भी सूरज बड़ी रब की दात है कहता का भी रब की दात नेड़े हो के वेखो भुन के रख देगा वह कहने तो बड़ा सियाणा हो गया भी। किसी ने कहा भी धरती मां की तरह उन्हें शब्द वरते कहता ये मां की तरह की है की पता किदन पार जी ते सारियां नूं खपा जाना। किसे कहा समुंदर रब की दात है वह कहता इको तूफान आया तो सारी धरती नूं रोड़ के लै जाना लोग उठ के मत्थे टेकन लग पे कह लगे तो विद्वान बन गए। इस दुनिया विच जेड़ा बंदा जबान करके काज साद करे हाँ ये गल कभी ना भुल्यो जदों ज्ञान लैना है ना आपां यतन करिया करिए कोई भी चंगा सियाणा बंदा किसी भी खिते का मिले उहदे तो गुण लैण दा यतन करो अपनी खौमे च ना जीए यही तो दुखांत है। गुरु साहब ने शब्द वरते सन कह लगे गुणा का होवे वासला कद वास लई जाए जे तेरे को डब्बा आ गया गुणा वाला है तो तू ये कही जा भी डब्बे का रंग ठीक नहीं मैं सुगंधी तो ठीक है पर जो साडे बंदे पर शब्द जोड़ते हैं ना पहली गल की मिट्टी पलीट कर देते भी कह दूंगा फलाना बंदा बड़ा चंगा है बहुत गुणी वो कहते पर गुरु साहब ने कहा नहीं गुणा का होगा वासला कद वास लीजे जे गुण होवन साजना मिल सांझ करीजे सांझ करीजे गुणा केरी छाड़ अवगुण चलिए पहरे पटंबर कर अडंबर अपना फिर मलिए रब मेर करे जबान कहती कोई नहीं पैड़ी जिथे जाए बही है भला कही नहीं भला क्या जाता बड़ा मुश्किल कह लगे हाँ कहता जरूर है जिथे जाता है कि मैं भला तो गुरु ग्रंथ साहब कहते जेड़ा बंदा थां थां से कह मैं भला वो नो बुरा बंदा ही कुछ नहीं। एक शब्द होंगे आपस को जो भला कहावे तो शह भलाई निकट ना आवे हजूर कहते गुणा की सांझ पा। देखो जेड़ी बेनती मैं कर लगा वा उस शलोक पढ़ने पंथ की जीत किवें ने कबीर साहब कहते ने मेरे प्यारे वाहगुरु ने मेहर की है कहने गगन दे विच एक नगारा वजे दमामा वजे मैं कहना दाता वह कित मानन की अवस्था मिले शब्द पढ़ने गगन दमामा बाजियो। देखो उन्होंने दो श्लोक इकट्ठे क्यों रखे कहने दसम के अंदर एक नगारा वजे अनहद नाद वजे ते गुरु ग्रंथ साहब की बाणी ने मनिया है कि नौदर थाके वर्ज रहाए दसम है निज कर वासा पाए उथ अनहद शब्द वजे दिन राती गुरमती शब्द सुनावने ये कभी ना भुलीए जोगमती नहीं गुरमती शब्द सुनावने जे गुरु की मत न उस अवस्था में पहुंच जाए तो खंडन ना कर। उन्होंने शब्द वरत्या गगन दमामा बाजियो परो निशाना कहो हुण पंथक बंदा अपने अंदर नू जितन लगा कहिंदा जदों अंदर शब्द ते नाद वजे शब्द का नगारा वजे मेरे मालका मैं समझ पै गई आ जिहड़े रोज मेरी पत लुटदे पए ने मैं उन्हां नू जितांगा। शब्द वरते कहन लगे परियो निशाना ढाओ खेत जो मांडियो सूरमा आप जूझण को दाओ। हुण जदों ने अंदर नू जितिया ना फिर कबीर जी कहन लगे हुण तेरा मरना हक है जे तेरे को शहादत हर एक नू नहीं मिलदी ਸ਼ਹਾਦਤ ਤੇ ਸੂਰਮਿਆਂ ਦਾ ਹੱਕ ਹੁੰਦਾ ਹੈ, ਜਿਹੜਾ ਰੱਬ ਦੇ ਘਰੋਂ ਉਹਨਾਂ ਦੇ ਨਾਂ ਲਿਖਿਆ ਜਾਂਦਾ ਹੈ, ਤੇ ਸੂਰਮਾ ਸ਼ਹੀਦ ਹੋਵੇ ਕਦੀ ਨਾ ਕਹੋ ਹਾਰ ਗਿਆ, ਉਹ ਸ਼ਹੀਦ ਹੋ ਕੇ ਵੀ ਪੰਥ ਜਿੱਤਦਾ। ਖਿਮਾ ਕਰਿਓ, ਪੌਣੀ ਕੌਮ ਮਾਰ ਦਿੱਤੀ ਅਬਦਾਲੀ ਨੇ, ਤੇ ਬਾਬਾ ਬੈਠਾ ਰਾਤ ਨੂੰ 19-20 ਫੱਟ ਹੋਸ਼ ਆਈ ਤੇ ਅਬਦਾਲੀ ਦੇ ਕੈਂਪ ਕੋਲ ਜਾ ਕੇ ਕਹਿੰਦਾ ਅਜੇ ਤੱਤ ਬਾਕੀ, ਬਾਹਰ ਨਿਕਲ ਮੈਂ ਤੇਰੇ ਨਾਲ ਦੋ ਹੱਥ ਕਰਨੇ। ਇੰਨੇ ਸ਼ਹੀਦ ਹੋਏ ਪਏ। ਉੱਠ ਕੇ ਉਹ ਕਹਿੰਦੇ ਨੇ, ਉੱਥੇ ਕਬੀਰ ਜੀ ਕਹਿੰਦੇ ਨੇ, ਜਿੱਦਣ ਤੇਰੇ ਮਨ ਨੂੰ ਤੂੰ ਜਿੱਤ ਲਏ ਉਦਣ ਸੱਚ ਜਾਣੀ ਤੂੰ ਪੰਥਕ ਬਣੇਗਾ, ਤੇ ਫਿਰ ਤੂੰ ਕਹੀ ਕਿ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ, ਜਦੋਂ ਕਬਹੂ ਨਾ ਛਾਡੈ ਖੇਤ, ਫਿਰ ਪਿੱਛੋਂ ਆਵਾਜ਼ ਆਉਂਦੀ ਹੈ ਪੰਥ ਕੀ ਜੀਤ। ਅੱਜ ਪੰਥ ਜਿੱਤਿਆ ਹੈ, ਧਿਆਨ ਦਿਓ। ਮੈਂ ਤੀਸਰਾ ਪ੍ਰਮਾਣ ਅਰਜ਼ ਕਰਨ ਲੱਗਾ, ਉਹ ਗੁਰੂ ਕੇ ਸਿੱਖਾਂ, ਗੁਰੂ ਗ੍ਰੰਥ ਨੂੰ ਗ੍ਰੰਥ ਮੰਨ ਪੰਥ ਤੋਂ ਪਹਿਲਾਂ। ਉੱਥੇ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਹੁੰਦਾ, ਕਹਿੰਦੇ ਮੇਰੇ ਗੁਸਾਈ ਨੇ ਕਿਹਾ ਜੇ ਜਿੱਤਣਾ ਹੀ ਤੇ ਗੁਰੂ ਤੋਂ ਥਾਪਣਾ ਜ਼ਰੂਰ ਲੈ ਲਈ। ਇੱਕ ਸ਼ਬਦ ਅਸੀਂ ਪੜ੍ਹਨੇ ਆ, ਹਉ ਗੁਸਾਈ ਦਾ ਪਹਿਲਵਾਨੜਾ। ਪਹਿਲਵਾਨੜਾ ਦਾ ਅਰਥ ਹੁੰਦਾ ਨਿੱਕਾ ਜਿਹਾ ਪਹਿਲਵਾਨ, ਪਹਿਲਵਾਨੜਾ ਦਾ ਅਰਥ ਹੁੰਦਾ ਛੋਟਾ ਜਿਹਾ ਲਾਡਲਾ ਜਿਹਾ ਪਹਿਲਵਾਨ। ਹਉ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਲਣਾ, ਪੰਥ ਕੀ ਜੀਤ ਦਾ ਮਤਲਬ ਇਹ ਭਾਵੇਂ ਮੈਂ ਜਿੱਤਾਂ ਮੇਰੇ ਸਿਰ ਤੇ ਦੁਮਾਲਾ ਸਾਜਾ, ਪਰ ਮੇਰੀ ਆਪਣੀ ਤਾਕਤ ਨਹੀਂ, ਮੇਰੇ ਗੁਰੂ ਦਾ ਦਿੱਤਾ ਹੋਇਆ ਦੁਮਾਲਾ ਹੈ। ਪੰਥ ਕੀ ਜੀਤ ਹੋਵੇ, ਮੈਂ ਗੁਰਮਿਲ ਉੱਚ ਦੁਮਾਲਣਾ, ਸਭ ਹੋਈ ਛਿੰਝ ਇਕੱਠੀਆਂ। ਕਹਿਣ ਲੱਗੇ ਅੱਜ ਅਖਾੜਾ ਪਿਆ, ਛਿੰਝ ਪਿਆ ਹੈ, ਪਹਿਲਵਾਨ ਬੜੇ ਆਏ ਨੇ, ਤੇ ਮੇਰੇ ਗੁਰੂ ਨੇ ਕਿਹਾ ਜਾ ਕਿ ਤੈਨੂੰ ਮੈਂ ਪੰਥ ਤੇ ਤੋਰਨਾ, ਤੇ ਚਾਹਨਾ ਜੇ ਪੰਥ ਤੇ ਤੁਰਨੀ ਜਿੰਨਾ ਤੇਰਾ ਰਾਹ ਰੋਕਣਾ, ਪਹਿਲਾਂ ਉਹਨਾਂ ਦੀ ਪਿੱਠ ਲਾ ਗਿਆ। ਮਹਾਰਾਜ ਉਹ ਕੌਣ? ਕਹਿਣ ਲੱਗੇ ਗੁਰੂ ਵਹਿੰਦਾ ਪਿਆ ਸੀ, ਰੱਬ ਨੇ ਛਿੰਝ ਪਾਈ, ਇੱਥੇ ਕਾਮ ਵੀ ਉਤਰਿਆ, ਇੱਥੇ ਕ੍ਰੋਧ ਵੀ ਉਤਰਿਆ, ਇੱਥੇ ਅਹੰਕਾਰ ਵੀ ਉਤਰਿਆ। ਕਹਿਣ ਲੱਗੇ ਮੈਂ ਕਿਹਾ ਦਾਤਾ ਮੈਂ ਇੱਕ ਇਹ ਪੰਜ। ਕਹਿਣ ਲੱਗੇ ਜਦੋਂ ਗੁਰੂ ਦੀ ਥਾਪਣਾ ਮਿਲ ਜਾਏ ਫਿਰ ਪੰਥ ਕੀ ਜੀਤ ਹੋਵੇਗੀ। ਅਸਲ ਵਿੱਚ ਹਰ ਸਿੱਖ ਦੇ ਅੰਦਰ ਦੀ ਜਿੱਤ ਹੀ ਪੰਥ ਦੀ ਜਿੱਤ ਬਣੀ। ਸ਼ਬਦ ਵਰਤੇ, ਕੌ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ, ਸਭ ਹੋਈ ਸਿੰਜ ਇਕੱਠੀਆਂ, ਦਿਓ ਬੈਠਾ ਵੇਖੈ ਆਪ ਜੀਓ, ਵਾਪ ਵਜਨ ਸਟਮਕ ਭੇੜੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਹਿਤੇ ਪੰਜ ਜਵਾਨ ਮੈਂ ਖੁਰ ਗੁਰ ਥਾਪੀ ਦਿੱਤੀ, ਕੰਡ ਜੀਓ ਸਭ ਇਕੱਠੇ ਹੋਏ ਆਇਆ। ਪੰਥ ਕੀ ਸਭ ਇਕੱਠੇ ਹੋਏ ਆਇਆ, ਆਏ ਸਾਰੇ ਸਾਂ ਅਖਾੜੇ ਵਿੱਚ ਉਤਰੇ ਸਾਂ, ਘਰੋਂ ਸਾਰੇ ਆਏ ਸਾਂ ਲੜਨ ਲਈ, ਪਰ ਬਦਕਿਸਮਤੀ ਹਾਰਨ ਵਾਲਿਆਂ ਦਾ ਪੰਥ ਹੋਰ ਹੋ ਗਿਆ ਤੇ ਜਿੱਤਣ ਵਾਲਿਆਂ ਦਾ ਪੰਥ ਹੋਰ ਹੋ ਗਿਆ, ਰਸਤੇ ਵੱਖਰੇ ਵੱਖਰੇ ਹੋ ਗਏ। ਸਭ ਇਕੱਠੇ ਹੋਏ ਆਇਆ ਘਰ ਜਾਸਨ ਬਾਤ ਬਟਾਇਆ, ਕਹਿਣ ਲੱਗੇ ਗੁਰਮੁਖ ਲਾਹਾ ਲੈ ਗਏ ਪੰਥ ਕੀ ਜੀਤ। ਗੁਰਮੁਖ ਜ਼ਿੰਦਗੀ ਵਿੱਚ ਜਿੱਤ ਕੇ ਗਿਆ। ਸ਼ਬਦ ਵਰਤੇ ਕਿ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ, ਮੂਲ ਗਵਾਏ ਦੀ ਉਹ ਚੌਥਾ ਪਰਮਾਨ। ਹਜ਼ੂਰ ਨੇ ਤਨਾਸਰੀ ਰਾਗ ਵਿੱਚ ਇੱਕ ਸ਼ਬਦ ਕਿਹਾ, ਉਸ ਸ਼ਬਦ ਵਿੱਚ ਵੀ ਪੰਥ ਕੀ ਜੀਤ ਦੀ ਝਲਕ ਹੈ। ਮੈਂ ਇਸ ਕਰਕੇ ਯਤਨ ਕਰਨਾ ਹੁੰਦਾ ਕਿਉਂਕਿ ਅਰਦਾਸ ਤੇ ਕਈ ਸੱਜਣ ਕਟਾਕਸ਼ ਕਰਦੇ ਨੇ ਕਿ ਜੇ ਸਰਬੱਤ ਦਾ ਭਲਾ ਮੰਗਣ ਵਾਲੀ ਅਰਦਾਸ ਵਿੱਚ ਸ਼ਬਦ ਜਿਹੜੇ ਨੇ ਖੁਦ ਗਰਜੀ ਦੇ, ਜਿਵੇਂ ਪਿੱਛੇ ਦੇਗ ਤਿਗ ਫਤਿਹ ਕਿਹਾ, ਖਾਲਸੇ ਨੂੰ ਵਾਹਿਗੁਰੂ ਚੇਤੇ ਆਵੇ, ਕਿਉਂਕਿ ਸਵਾਲ ਵੀ ਨਵੇਂ ਨਵੇਂ ਚ ਕਰਨੇ ਹਨ। ਉੱਥੇ ਹਜ਼ੂਰ ਨੇ ਇੱਕ ਸ਼ਬਦ ਵਰਤਿਆ ਕਿ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ। ਕੌਣ ਹੈ ਪੰਥ ਜਿਹਦੇ ਅੰਦਰ ਖਰੀ ਦੇ ਨਾਮ ਦਾ ਰੰਗ ਲੱਗੇ? ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਏ ਹੈ ਸੂਰਾ। ਪਿਆਰਿਆ, ਜੇ ਪੰਥ ਤੇ ਚੱਲਣੀ ਅੰਦਰ ਨੂੰ ਜਿੱਤ ਆਤਮ ਜਿਣਾ ਹੈ, ਸਗਲ ਵਸ ਤਾਂ ਕਹਿ, ਪਰ ਅੰਦਰ ਆਪਣੇ ਆਪ ਨੇ ਜਿੱਤਿਆ ਜਾਣਾ। ਜਾ ਕਾ ਸਤਿਗੁਰ ਪੂਰਾ, ਜਿਹਦਾ ਪੂਰਾ ਗੁਰਕੁਲ ਉੱਤਾ ਹੋਵੇ ਜਿੱਤਣਾ ਤੇ ਉਹਨੇ ਵੀ ਅੰਦਰ ਨੂੰ ਨਾ। ਮੈਂ ਕਹਿੰਦਾ ਜਦੋਂ ਬਾਬਾ ਜੀ ਦੇ ਇਸ ਨਿਰਮਲ ਪੰਥ ਨੂੰ ਸੋਚਣੇ ਆ ਨਾ, ਕਿਹੜੀ ਚੀਜ਼ ਹੈ ਜਿਹਨੇ ਬਾਬੇ ਨੂੰ ਪੰਥ ਤੋਂ ਪੰਥ ਨੂੰ ਰੋਕਣ ਦਾ ਯਤਨ ਨਹੀਂ ਕੀਤਾ? ਜੇ ਸਿੱਧਾਂ ਨੇ ਰੁਪਈਏ ਦਿਖਾਏ ਕਿ ਬਾਬਰ ਨੇ ਆਪਣੀ ਕਾਲ ਕੋਠ ਨਹੀਂ ਦਿਖਾਈ ਕਿ ਇਹ ਪੰਥ ਦੀ ਗੱਲ ਨਾ ਕਰੇ ਚੁੱਪ ਰਹੇ? ਜੇ ਇਹਨੇ ਆਪਣੇ ਆਪ ਨੂੰ ਇੰਨਾ ਸੱਚ ਬੋਲਣਾ, ਉਹਨੇ ਕਾਲ ਕੋਠ ਨਹੀਂ ਵੀ ਸੱਤਿਆ, ਇੱਕ ਨੇ ਰੁਪਈਏ ਦਿਖਾਏ। ਤੇ ਜਦੋਂ ਸ਼ਿਵ ਨਾਭ ਕੋਲ ਜਾਂਦੇ ਨੇ, ਉਹ ਨਤੀਜਾ ਤਰੀਕਾ ਵਰਤਿਆ ਸੀ, ਉਹਨੇ ਔਰਤਾਂ ਭੇਜ ਕੇ ਸੋਚਿਆ ਵੀ ਪੰਥ ਵਿੱਚ ਮਲੀਨਤਾ ਆ ਜਾਏ, ਪਰ ਮੇਰੇ ਬਾਬੇ ਨੇ ਉੱਥੇ ਇੱਕ ਸ਼ਬਦ ਕਿਹਾ ਸੀ, ਅੰਦਰ ਨੂੰ ਜਿੱਤਣ ਵਾਲਿਆ ਸੂਰਮਿਆਂ ਇੰਨਾ ਕੁ ਨਿਰਮਲ ਬਣ ਜਾ। ਹਜ਼ੂਰ ਨੇ ਉੱਤੇ ਸ਼ਬਦ ਵਰਤੇ ਸਨ, ਸਾਰੀ ਰਾਤ ਉਹਨਾਂ ਨਾਚ ਕੀਤਾ, ਇੱਕੋ ਸ਼ਬਦ ਕਿਹਾ ਸੀ, ਗਾਛੋ ਪੁੱਤਰੀ ਰਾਜਕੁਮਾਰ ਨਾਮ ਬਣੋ, ਸੱਚ ਦੋ ਤੂੰ ਚਾਰ, ਮੇਰੀਓ ਧੀਓ ਮੇਰੀਓ ਬੱਚਿਓ, ساری رات نچیو پلے کی پیا. جدو تیاں شبد ورتیا تے اندر ملینتا بالکل ختم ہو گئی. کہنے لگیاں پتا جی اج تیکرا نچدیا تن دے انگاں دے وپاری آئے نے. اج پہلی وار آیا جن نے ساڈے وچوں وی تھی نو تکیا ہے. بس اینی گل کہن دی دیر سی کہن لگے بچیو بندیاں دے سامنے نچو گیاں زندگی دی بازی ہار جاؤ گیاں رب دے چرناں وچ جڑ کے نام جپو زندگی دی بازی جیت جاؤ گیاں. گئیاں واپس انہاں پوچھیا کوئی اثر؟ کہن لگے اج اودے تے اثر نہیں, اج تو بعد اسی نچنا چھڑ دتا, اج تو بعد اسی او کرم تیاگ دتے. میرے گرو نانک صاحب نے کہا جدو اندر نو جت لے گا تیرے اندر نو ایک رنگ لگے گا. جا کو ہر رنگ لاگو اس جگ میں سو کئیت ہے سورا, آتم جنا سگل وستا کہ جا کا ستگر پورا, ٹھاکر گائی ہے آتم رنگ شرنی پاون نام تیامن سہج سماون سنگ. تے جدو کوئی ایک ہو جا پنتھک بنتا ہے نا ان پھر گرو کہندا جن کا چرن وسا میرے ہیر ہے سنگ پنیتا دے گی مینوں مل جائے تے میری دیہ پوتر ہو جائے. ایک مرد بور کرنی, ایک واری کسی سجن پوچھیا سی بھی پنتھ دا ارتھ ہوندا ہے رستا. اسی کہنے آ خالصا پنتھ, کہن لگے کی خالصا رستا ہے؟ رستے اتنے تے چلی دا ہے. ہن شبد واقعی ہوتا سوال بھی ٹھیک سی بھی خالصا پنتھ یہ تو کہہ سکنے خالصا پنتھی بھی رستے تے چلن والے یہ پنتھ کیویں نے؟ رستے تے چلن والے پنتھی ہوندے نے پنتھ نہیں. پر اتھے میں قرض کیتی جی رستے دا کام کی ہے؟ رستے دا کام ہے کیول وسیلہ بن کے ملانا, رستے دا کام ہے منزل تک لے کے جانا, پنتھ دا کام ہے کہ پٹکیاں ہویاں نوں انہاں دے ٹکانے تے پہنچا جانا. سچ جانو جویں ایک روڈ سانو ساڈی منزل تے پہنچاندا ہے تے جڑا گرو تک پہنچیا خالصا ہے وہ بھی ٹٹیا ہویا دا رستہ بن جاندا. وہ دے کول اتنی سمرتا ہے اس نو گرو دے گھر تک لے جاندا ہے تے جڑا لے جائے وسیلہ بن جائے. سچ جانی خالصا پنتھ بھی ہے تے پنتھ اتنے چلن والا بھی ہے, دونوں ایک نال ایک دوجے نال اوت پوت نے. حضور نے شبد ورتے جن کا چرن بس ہے میرا ہیر ہے سنگ پنیتا دے ہی مینو اس خالصے دے درشن کرائیں داتا. کہن لگے کیوں؟ کہن لگے وہ درشن کردیا سار میرا تن بھی پوتر ہو سکتا ہے. ایویں پنتھ کی جیت کسی کو جائے وہ اندر تو جیتے. جن کا چرن وسا میرا ہیر ہے سنگ پنیتا دے گی جن کی تور دیو کرپا دل نب نانک کہ سوکھے ہی. پنجواں پرمان پنتھ کی جیت, حضور نے ایک شبد ورتے ہے کہ چار برن چوہاں کے مردن خط درشن کر تلی رے. کہ چار ورنے خطری برامن شور تے ویش, انہ چارے ورنہ دے مرد بندے لے لو جنہ نے ہاتھ وچ چھ شاستر پکڑے ہون. چار ورن چوہاں کے مردن خط درشن کر تلی رے, سندر سگڑ سروپ سیانے پانچو ہی موئے چلی رے. جن مل مارے پنچ سور بیر ایسو کون بلی رے خیر کوئی ہو جا خالصہ. کہن لگے جن نے پنجانو ماریا ہوئے ایتھے جڑے صاحب نے پہلا شبد ورتے نے نا وہ ہاریا ہویا لی نے. شبد نے چار برن چوہاں کے مردن خط درشن کر تلی رے, سندر سروپ سگر سروپ سیانے پنچو ہی موئے چلی رے. سیانے بھی نے, اقل والے بھی نے, جوان بھی نے, طاقت والے بھی نے, ودوان بھی نے, پر گرو ارجن صاحب کہنے بد قسمتی اندروں ہارے ہوئے نے, اندروں جیتے ہوئے نہیں, اندروں انہوں نے بالکل تھوتا ہے. شبد ورتے کہ پیارو کوئی ہے ایسا سورما جن مل مارے پنچ سور بیر ایسو کون بلی رے, جن پنچ مار بیدار گدارے سو پورا ہے کلی رے. تے داتا جی کہندے جے پنچ تے چلے گا نا پنچ جنہ دی جت ہے اندر دی تے سچ جانی تو پنجاں نو جت لے گا. اوتھے شبد ورتے سن وڈی قوم وس بھاگے نہیں, انہاں وکاراں دی قوم بڑی وڈی ہے, وڈی قوم وس بھاگے نہیں, موکھم فوج ہتھلی رے. وہ سجنا جے پنتھ دی جیت کرنی ہے کہو نانک تین جر نر دلیا ساتھ سنگت کہ چلی رہے. جے پنتھ کی جیت چاہنا ہے اج تو نرنا کر لے میں اندر نو جتن دا یتن کرنا ہے. پنتھ تیرے ورگے لوکاں دا ایک سموہ ہے تے جڑا بندہ اپنے آپ نو جتے گا سچ جانو پنتھ دی جیت دا ہمدرد ہوے گا. صاحب نے شبد ورتے چھواں پرمان ہے تامو دشا انیک پریم سب کارن ہے پنچ ستا میں دوت کون بد مار میں. کہن لگے تیکھن بان چلائے نام پرب تیائی ہے ہر ہاں ماں بکھا دی کات پورن گر پائی ہے. साहब ने छेवा प्रमाण अर्ज कर रहे हैं, जे अंदर नू जितने ही ते गुरु अर्जुन देव दे बचन मान ले, पंथ दी जीत ओदन होवेगी जिदन तू अपनी जबान तो झूठ नहीं बोलेगा। ध्यान दिया जी, पंथ की जीत ओदन होवेगी जिदन खालसा तेरे नेत्रां विच मलीनता नहीं होवेगी। पंथ की जीत ओदन होवेगी जिदन तू सब दे चरणा दी धूड़ बन जाएगा। पंथ की जीत ओदन होवेगी खालसा जिदन तू अपने मन की वासना नू गुरु की कृपा नाल मार देगा। सच जानी फिर हर थां ते तेरी देग भी फतेह होवेगी, तेरी तेग भी फतेह होवेगी। वो अंतिम जित केड़ी हजूर ने उते शब्द वरते ने, मिथ्या नाही रसना परस। जे पंथ की जीत का हम दर्द है, पहला अपने आप नू जित। शब्द वरते मिथ्या नाही रसना परस, मन में प्रीत निरंजन दर्श। पर तिरया रूप ना पेख है नेतर, साध की टहल संत संगेत। करना सुना काऊ की निंदा, सब ते जाने आपस को मंदा। गुर प्रसाद दिखिया पर हरे, मन की बासना मन ते करे इंद्री जित। फिर कहीं तू पंथ की जीत, इंद्री जित पंच दोख ते रहत। नानक कोट मते को ऐसा अपर्श। हजूर ने एक प्रमाण खोर दिता है, कहने इनू जे जितने ही ते संगत तो बिना बाणी तो बिना होर कोई सहारा नहीं। असि पढ़ने नैनो नींद पर दृष्ट विकार, पंथ कौन है। नैनो नींद पर दृष्ट विकार, सरवण सोए सुन निंद विचार। रसना सोई लोग मीठे समाद, मन सोया माया मिसमाद। बाकी सच जानो जे इस तरह सुते ने पंथ ने। मन सोया माया विस्माद, इस ग्रह में कोई जागत रहे वो कह सकता है पंथ की जीत। इस ग्रह में कोई जागत रहे साबत वस्तु अपनी रहे, दाता है ना तो बचाएगा कौन। कह लगे उनते राख है बाप ना माई, उनते राख है मीत ना पाही। दर्ब सियान पर ना कोई रहते, जे अंदर नु जितने साध संग कोई दुष्ट वस होते। जदो संगत करेगा गुरु की बाणी पढ़ेगा ते सच जानी अंदर नु जितेगा। कई शब्द जिथों मैं आरंभता की थी उसे मैं संपूर्णता करनी चाहना, पर विशा खत्म नहीं। इन भुल्यो ना जोगिया पूछा सी कि ऐसा जोगी कली में हमरे पंथ करे उजियाला। ते बाबे ने कहा सी शब्द जीती सिद्ध मंडली की तो अपना पंथ निराला। ते वकीर से उन्हें हाथ जोड़ के क्या बापू सानू एनी दस दे सारिया तो न्यारे चलन वाले तेरे को ताकत केड़ी। सानू दस मंत्र सानू दस करामात केड़ी है गुरु के सिखा हो। तेन दो दाता देगा लुकाया कुछ नहीं। और कह लगे सानू दस अजित सुरमे अचुक गुरु, अकम अगोचर गुरु। तेरी ढाल कोई नहीं चल सकता, दस केड़ा मंत्र है जिदे नाल तू अंदर जीती बैठा है। ना दौलत दा, ना पदवी दा, ना रंग दा, ना रूप दा, किसे चीज ना तेरे ते असर नहीं। उसे उन्हें कहा सी सिद्ध पुछन सुन नानका तो जग नू करामात दिखाई। जिन्हों तू मिलना तेरे पंथ भी शामिल हों के करामात। असि तरले लेंडे नेड़े नहीं झुकदा, सिद्ध पुछन सुन नानका तो जग नू करामात दिखाई। कुछ दिखा ले असानू तू क्यों ढिल अवेगी नाई। अगे बाबे ने कहा जे पंथक बनना जे बाबे आख्या नाथ जी, असा वेखण जोगी वस्त ना काई। गुरु संगत बाणी बिना दूजी ओट नहीं खैराई। एक गुरु की संगत ते दूजी गुरु की बाणी, एदे तो बिना राई दे दाने जिन्नी सानू किसे दी ओट नहीं। ते मैं कहना बाबा जी तुसी राई दे दाने जिन्नी किसे होर दी ओट नहीं लई, असी राई दे जाने जिन्ना तेनू नहीं समझ दे। उन्हें शब्द क्या सी, कहन लगे गुरु संगत बाणी बिना दूजी ओत नहीं खै राई। राई दे जाने जिन्नी मेनू किसे होर दी ओत नहीं। ते जिस बाबे ने ए कहा ओनू फिर भाई साहब नू शब्द कहने पे के हुक्म है अंदर सब को पंथ की जीत। जेड़ा हर थां ते तेरा हुक्म चले, हुक्म है अंदर सब को कुदरत किस दी करे जवाबा। ते तू आधार कोई ना रखे, सारी दुनिया कह लगती जाहर पीर जगत गुरु बाबा कल नू इथो अगे चलांगे। भावे दो दिन लगन भावे तीन दिन लगन, आना इस पंथ तक उस पंथ तो चल के। साहब धन गुरु ग्रंथ साहब कृपा करे, शब्द बाणी की टेक सानू बख्शे। वाहिगुरु जी का खालसा।